सुधा
हम ना सकत कर सिफत तुम्हारी आप ले हो तुम कथा सुधारी
सतनाम श्री वाहि गुरु साहिब जिया दोहरा जो आए थे तुरत के ते तुरत तुरे कर और रह सिख जो थे पक्के सतगुर ऊपर जो
वाहिगुरु जी का खालसा वाहिगुरु जी की फतेह। गुरु की साजी नवाजी गुरु खालसा साध संगत माई भाई गुरु दरबार दे विच हाजरियां भर के गुरबाणी का कीर्तन सरवण किया है। संध्या समय सुने रहरास कीर्तन कथा सुने हर जास इनमें नेम जो एक कराए सो सिख अमरापुरी को जाए। गुरु की पवित्र पावन बाणी दा कीर्तन सरवण करन उपरंत रात्रि दे दीवाना च हर रोज श्री गुरु पंथ प्रकाश ग्रंथ की कथा आप जी सरवण कर रहे हो। उस वेले दा इतिहास जदों साडे बजुर्गां उत्ते बड़ी कहर दी नेरी झुली सी छोटा घल्लूघारा सन 1746 दे विच वापरिया सीगा। जहिया खां दी मौत सन 1745 च हो गई उहदा पुत्तर जकरिया खां दी मौत हो गई उहदा पुत्तर जहिया खां ते शाह नवाज खां दो सूबेदार बने। शाहनवाज खान का जो दीवान लखपत राय उहदा भरा जसपत राय दीवान सिंह हथों मारिया गया अहमदाबाद रोड़ी साहब गुरुद्वारे विच। तां साध संगत जी लखपत राय ने कसम खाई कि मैं सिखां दा नामो निशान खत्म कर देना दुनिया उत्ते कोई जिउंदा सिख नहीं छड्डना। जेड़े गुरु के सिख घर च रेंदे सन गृहस्थी सन खेतीबाड़ी करदे सन दुकानदारी करदे सन और सुलह सफाई वाले शांतमई रहण वाले सन वह भी फड़ के लखपत राय ने लाहौर के नखास चौंक विच सोमवारी मस्या वाले दिन कतल किए सन। 7000 बंदा कतल करवा दिता सी और इस गल नूं रोकण लई दीवान लच्छी राम कश्मीरी मल दीवान सूरत सिंह दीवान कौड़ा मल बड़े चंगे नेक आदमी जेड़े लाहौर के बड़े बड़े प्रतिष्ठ बंदे सन उन्होंने भी बड़ा जतन किया पर साध संगत जी किसे दा कोई चारा चलिया नहीं। लखू ने किसे दी मन्नी नहीं सारे सिंह बेदोशे कतल कर दिते। ਢੰਡੋਰਾ ਫੇਰ ਦਿੱਤਾ ਵੀ ਪੰਜਾਬ ਦੇ ਵਿੱਚ ਕੋਈ ਗੁੜ ਨੂੰ ਗੁੜ ਨਾ ਕਵੇ ਗੁੜ ਕਹਿਣ ਨਾਲ ਵੀ ਗੁਰੂ ਮੂੰਹ ਤੋਂ ਨਿਕਲਦਾ ਹੈ ਗੁਰੂ ਨਹੀਂ ਸੁਣਨਾ ਚਾਹੀਦਾ ਗੁਰੂ ਨਾਨਕ ਦੀ ਬਾਣੀ ਕੋਈ ਨਾ ਪੜ੍ਹੇ ਪੋਥੀਆਂ ਗੁਟਕੇ ਸੈਂਚੀਆਂ ਗੁਰਬਾਣੀ ਦੀਆਂ ਜਿਨ੍ਹਾਂ ਦੇ ਘਰਾਂ 'ਚ ਲੱਭੀਆਂ ਉਹ ਘਰ ਵੀ ਸਾੜ ਦਿੱਤੇ ਪੋਥੀਆਂ ਸਾੜ ਦਿੱਤੀਆਂ ਡਰਦੇ ਮਾਰੇ ਲੋਕ ਪੋਥੀਆਂ ਲੁਕਾ ਲੁਕਾ ਕੇ ਰੱਖਦੇ ਸਨ ਹੋਰ ਵੀ ਬੜੇ ਜ਼ੁਲਮ ਹੋਏ ਬੇਦੋਸ਼ੇ ਸਿੱਖਾਂ ਦਾ ਖੂਨ ਕਤਲੇਆਮ ਜਦੋਂ ਸ਼ੁਰੂ ਹੋ ਗਿਆ ਉਧਰੋਂ ਲਖਪਤ ਰਾਏ ਨੇ ਬੜੀ ਤਗੜੀ ਫੌਜ ਮੁਲਖਈਆ ਇਕੱਠਾ ਕਰਕੇ ਸ਼ਾਹਨਵਾਜ਼ ਖਾਂ ਕੋਲੋਂ ਪੂਰੀਆਂ ਤਾਕਤਾਂ ਪੂਰੀਆਂ ਪਾਵਰਾਂ ਲੈ ਕੇ ਚੜ੍ਹਾਈ ਕੀਤੀ ਲਾਹੌਰੋਂ ਚੜ੍ਹਿਆ ਹਜ਼ਾਰਾਂ ਦੀ ਤਾਦਾਦ ਵਿੱਚ ਬੜਾ ਭਾਰੀ ਲਸ਼ਕਰ ਨਗਾਰੇ ਵੱਜਦੇ ਹੋਏ ਢੋਲ ਨਗਾਰੇ ਪਾਉਣ ਦੇ ਉਂਗਣ ਜਾਣ ਜਟਾਵਲੇ ਬੜਾ ਭਾਰੀ ਦਲ ਤੁਰਿਆ ਕਿ ਹੁਣ ਸਿੱਖਾਂ ਦਾ ਕਿਹੜਾ ਦਲ ਖਾੜਕੂ ਦਲ ਹੈ ਸਿੰਘਾਂ ਦਾ ਜੁਝਾਰੂ ਦਲ ਹੈ ਬੁੱਢਾ ਦਲ ਤਰਨਾ ਦਲ ਸਿੱਖਾਂ ਦੀਆਂ ਮਿਸਲਾਂ ਹਨ ਸਭ ਖਤਮ ਕਰ ਦੇਣੀਆਂ। ਉਹ ਸਿੰਘਾਂ ਨੂੰ ਪਤਾ ਲੱਗ ਗਿਆ ਵੀ ਹੁਣ ਸਾਡੇ ਉੱਤੇ ਬੜੀ ਕਹਿਰ ਦੀ ਹਨੇਰੀ ਝੁੱਲ ਰਹੀ ਹੈ। ਉਹ ਸਿੰਘ ਫਿਰ ਇਕੱਠੇ ਹੋਣ ਲੱਗ ਪਏ। ਕਿੱਥੇ ਇਕੱਠੇ ਹੋਏ ਸਨ? ਗੁਰਦਾਸਪੁਰ ਜ਼ਿਲ੍ਹੇ ਵੱਲ, ਜਿਹੜਾ ਰਾਵੀ ਦੇ ਕਿਨਾਰੇ ਤੇ ਕਾਨੂੰਵਾਣ ਦਾ ਛੰਭ ਸੀਗਾ, ਉਹਦੇ ਵਿੱਚ ਪੰਥ ਇਕੱਠਾ ਹੋਣ ਲੱਗਾ। ਉਸ ਵੇਲੇ ਦੀ ਵਾਰਤਾ ਭਾਈ ਰਤਨ ਸਿੰਘ ਜੀ ਭੰਗੂ ਲਿਖ ਰਹੇ ਹੈ। ਪਿਆਰ ਨਾਲ ਸਰਵਣ ਕਰੀਏ, ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਜੋ ਆਏ ਤੇ ਤੁਰਕ ਕੇ ਤੁਰਤ ਤੁਰੇ ਕਰਿਓਰ।
ਜਿਹੜੇ ਕੇਵਲ ਕੜਾ ਪ੍ਰਸ਼ਾਦ ਛਕਣ ਲਈ ਸਿੱਖ ਬਣੇ ਸੀਗੇ, ਨਵੇਂ ਨਵੇਂ ਮੌਜ ਮੇਲੇ ਨਾਲ ਵੀ ਵਾਹਵਾ ਸਿੰਘਾਂ ਦੇ ਨਾਲ ਰਹਿ ਕੇ ਮੌਜਾਂ ਲਵਾਂਗੇ, ਉਹਦਾ ਬੜੀ ਛੇਤੀ ਸਿੱਖਾਂ ਨੂੰ ਸਿੱਖੀ ਛੱਡ ਕੇ ਕੱਚੇ ਪੀਲੇ ਵਾਪਸ ਦੌੜ ਗਏ, ਭੱਜ ਗਏ, ਛੱਡ ਗਏ ਪੰਥ ਖਾਲਸੇ ਨੂੰ।
ਰਹਿ ਸਿੱਖ ਜੋ ਥੇ ਪੱਕੇ ਸਤਿਗੁਰ ਉਪਰ ਜੋਰ।
ਹੁਣ ਕੇਵਲ ਉਹ ਸਿੰਘ ਬਚੇ ਹਨ ਜਿਨ੍ਹਾਂ ਦਾ ਸਿਦਕ ਗੁਰੂ ਤੇ ਸੀ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਜਿਨ੍ਹਾਂ ਨੂੰ ਗੁਰੂ ਦਾ ਭਰੋਸਾ ਸੀ, ਸਿਦਕ ਦੇ ਪੱਕੇ ਸਨ, ਉਹ ਸਿੰਘ ਰਹਿ ਗਏ। ਬਾਕੀ ਕੱਚੇ ਪੀਲੇ ਉਸ ਹਨੇਰੀ ਏਦਾਂ ਝੜ ਗਏ ਜਿਵੇਂ ਹਨੇਰੀ ਨਾਲ ਪੱਤੇ ਝੜ ਜਾਂਦੇ ਪੁਰਾਣੇ। ਹਾਂਜੀ,
ਛੋ ਪਈ ਜਿਮ ਜਿਮ ਲੋਕਾਂ ਸ਼ੁਰਤ ਪਈ।
ਜਿਵੇਂ ਜਿਵੇਂ ਲੋਕਾਂ ਦੇ ਵਿੱਚ ਸ਼ੁਰਤ, ਇਹ ਖਬਰ ਫੈਲ ਗਈ ਕਿ ਲਖਪਤ ਰਾਏ ਦੀਵਾਨ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਫੌਜਾਂ ਲੈ ਕੇ ਚੜ ਪਿਆ ਹੈ।
ਫੌਜ ਸਿੰਘਨ ਪਰ ਗਈ,
ਤਿਉਂ ਤਿਉਂ ਫੌਜਾਂ ਸਿੱਖਾਂ ਦੀਆਂ ਵੈਰੀ ਬਣਦੀਆਂ ਗਈਆਂ। ਜਿਹੜੇ ਪਿੰਡਾਂ ਦੇ ਵਿੱਚ ਲੋਕ ਸਨ, ਉਹ ਵੀ ਸਿੱਖਾਂ ਦੇ ਵੈਰੀ ਬਣ ਗਏ।
ਮਾਤ ਪਿਤਨ ਸਿੰਘ ਚਿੰਤਾ ਪਈ,
ਸਿੰਘਾਂ ਦੇ ਮਾਪਿਆਂ ਨੂੰ ਪਰਿਵਾਰਾਂ ਨੂੰ ਚਿੰਤਾ ਹੋ ਗਈ ਵੀ ਹੁਣ ਸਾਡੇ ਸਿੰਘਾਂ ਦਾ, ਨੌਜਵਾਨਾਂ ਦਾ ਕੀ ਬਣੇਗਾ।
ਮੋੜ ਲਿਆਏ ਪੁੱਤਨ ਕਈ,
ਕਈ ਮਾਪੇ ਜਾ ਜਾ ਕੇ ਜੰਗਲਾਂ ਚੋਂ ਸਿੰਘਾਂ ਨੂੰ ਲੱਭ ਕੇ ਮੋਹ ਦੀਆਂ ਤੰਦਾਂ ਪਾ ਕੇ ਮੋੜਨ ਦਾ ਯਤਨ ਕਰਦੇ ਸਨ। ਜਿਨ੍ਹਾਂ ਦੇ ਬੱਚੇ ਢਿੱਲੇ ਹੁੰਦੇ, ਕੱਚੇ ਪੀਲੇ, ਉਹਦੇ ਮੁੜ ਜਾਂਦੇ ਸੀ। ਜਿਹੜੇ ਪੱਕੇ ਹੁੰਦੇ ਸੀ, ਉਹ ਕਹਿੰਦੇ ਮਾਪਿਆਂ ਨੂੰ ਵੀ ਸਾਡਾ ਮਾਂ ਪਿਓ ਤੇ ਕਲਗੀਆਂ ਵਾਲਾ ਹੀ ਹੈ, ਅਸੀਂ ਹੁਣ ਪਿੱਛੇ ਨਹੀਂ ਮੁੜਨਾ। ਕਈ ਮਾਪੇ ਆਪਣੇ ਪੁੱਤਰਾਂ ਨੂੰ ਮੋੜ ਕੇ ਵਾਪਸ ਲੈ ਆਏ।
ਕਈ ਦੌੜੇ ਮੋੜਨ ਤਾਈ,
ਕਈ ਦੌੜੇ ਮਾਪੇ ਜੰਗਲਾਂ ਚ ਲੱਭਦੇ ਫਿਰਦੇ ਆਪਣੇ ਬੱਚਿਆਂ ਨੂੰ, ਸਮਝਾਈਏ ਮੋੜੀਏ, ਉਹ ਕਿਤੇ ਮਾਰੇ ਨਾ ਜਾਣ।
ਪੁੱਤਰ ਰਲੇ ਤੇ ਲੁੱਟਣ ਤਾਈ,
ਕਿਉਂਕਿ ਕਈਆਂ ਦੇ ਪੁੱਤਰ ਸਿੱਖਾਂ ਨਾਲ ਐਵੇਂ ਲੁੱਟਮਾਰ ਲਈ ਰਲ ਗਏ ਸਨ, ਨਕਲੀ ਸਿੱਖ ਬਣ ਗਏ, ਦਾੜੀਆਂ ਕੇਸ ਰੱਖ ਲਏ, ਚਲੋ ਸਿੰਘਾਂ ਦੇ ਨਾਲ ਵਾਹਵਾ ਹੱਲਾ ਵੱਜ ਜਾਂਦਾ, ਮੋਟਾ ਮਾਲ ਲੁੱਟਮਾਰ ਹੋ ਜਾਂਦੀ, ਸਰਕਾਰੀ ਖਜ਼ਾਨੇ ਲੁੱਟੀ ਦੇ। ਉਹ ਜਿਹੜੇ ਲੁੱਟਣ ਵਾਲੇ ਲੁਟੇਰੇ ਸਨ, ਉਹ ਤਾਂ ਸਾਧ ਸੰਗਤ ਜੀ ਕਿੱਥੇ ਠਹਿਰਨ ਵਾਲੇ ਸਨ, ਉਹਨਾਂ ਨੇ ਤਾਂ ਘਰਾਂ ਵਿੱਚ ਜਾ ਕੇ ਫੇਰ ਉਦਾਂ ਦੇ ਹੀ ਕੱਚੇ ਪਿੱਲੇ ਬਣ ਗਏ। ਹਾਂਜੀ,
ਕਹਿ ਮਾਤ ਤੁਮ ਘਰ ਸੁੱਤ ਚਲੋ,
ਮਾਵਾਂ ਕਹਿੰਦੀਆਂ ਆਪਣੇ ਪੁੱਤਰਾਂ ਨੂੰ, ਪੁੱਤਰੋ ਘਰ ਚਲੋ,
ਸੀਸ ਮਨਾਏ ਜਟਨ ਵਿੱਚ ਰਲੋ,
ਸਿਰ ਮੂੰਹ ਮਨਾ ਕੇ ਜਟਾਂ ਚ ਰਲ ਜਾਓ, ਖੇਤੀਬਾੜੀ ਕਰਿਆ ਕਰੋ, ਕੀ ਲੈਣਾ ਸਿੱਖਾਂ ਦੇ ਨਾਲ ਰਲ ਕੇ।
ਦੋਹਰਾ ਜੋ ਪੱਕੇ ਥੇ ਸੋ ਰਹਿ ਕੱਚੇ ਗਏ ਸੋ ਬਾਜ।
ਜਿਹੜੇ ਪੱਕੇ ਸਨ, ਜਿਨ੍ਹਾਂ ਨੂੰ ਕਲਗੀ ਧਰ ਪਾਤਸ਼ਾਹ ਦੇ ਖੰਡੇ ਦੀ ਪੌਲ ਦੀ ਰੰਗਣ ਚੜੀ ਹੋਈ ਸੀ, ਜਿਨ੍ਹਾਂ ਦੇ ਅੰਦਰ ਸਿੱਖੀ ਸੀ, ਉਹ ਤਾਂ ਰਹਿ ਗਏ। ਜਿਹੜੇ ਕੱਚੇ ਪੀਲੇ ਭੱਜ ਗਏ ਸਾਰੇ,
ਮਰ ਗਏ ਸਭ ਸੁਰਗਨੋ, ਜੀਏ ਕਰਿਓ ਤਿੰਨ ਰਾਜ।
ਉਹ ਗੁਰੂ ਕੇ ਲਾਲ, ਗੁਰੂ ਕੇ ਸਿੰਘ, ਸਾਧ ਜਦੋਂ ਮੁਸੀਬਤ ਪੈਂਦੀ ਹੈ ਨਾ, ਉਦੋਂ ਪਰਖ ਹੁੰਦੀ ਕੱਚੇ ਪੱਕੇ ਦੀ, ਕਸਵੱਟੀ ਲੱਗਦੀ ਹੈ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕਾ ਨਾ ਕੋਏ, ਰਾਮ ਕਸੌਟੀ ਸੋਸ ਹੈ ਜੋ ਮਰਜੀ ਵਾ ਹੋਏ। ਸੁੱਖ ਵੇਲੇ ਤਾਂ ਸਾਰੀ ਦੁਨੀਆਂ ਢੁੱਕ ਢੁੱਕ ਬਹਿੰਦੀ ਹੈ, ਪਰ ਜਦੋਂ ਮੁਸੀਬਤ ਪਵੇ ਉਦੋਂ ਸੱਜਣਾ ਦਾ ਪਤਾ ਲੱਗਦਾ ਵੀ ਕਿਹੜੇ ਨੇਤਰ ਦੇ ਹੈ। ਜਿਹੜੇ ਗੁਰੂ ਦੇ ਲਾਲ ਸਨ, ਜਿਨ੍ਹਾਂ ਦਾ ਗੁਰੂ ਨਾਲ ਹੀ ਦਾਈਆ ਸੀ, ਜੀਣਾ ਵੀ ਗੁਰੂ ਦੇ ਨਾਲ ਹੈ ਤੇ ਮਰਨਾ ਵੀ ਗੁਰੂ ਦੇ ਨਾਲ ਹੈ, ਉਹ ਰਹਿ ਗਏ ਤੇ ਕੱਚੇ ਪੀਲੇ ਸਭ ਭੱਜ ਗਏ।
ਚੌਪਈ ਅਸਲ ਖਾਲਸਾ ਸੋ ਰਹੋ,
ਆਹਾ ਕਹਿੰਦੇ ਅਸਲ ਖਾਲਸਾ ਸੋ ਰਹੋ, ਜਿਹੜਾ ਅਸਲ ਖਾਲਸਾ ਸੀਗਾ ਉਹ ਰਹਿ ਗਿਆ, ਤੇ ਜਿਹੜਾ ਅਸੀਂ ਮਲੇਸ਼ ਖਾਲਸਾ, ਛਕਣ ਛਕਾਉਣ ਵਾਲਾ, ਕੱਚੇ ਪੀਲੇ, ਉਸ ਵੇਲੇ ਦਾੜੀਆਂ ਸਿਰ ਮਨਾ ਕੇ ਜਾ ਕੇ ਪਿੰਡਾਂ ਚ ਬਹਿ ਕੇ ਚੁੱਪ ਕਰਕੇ
ਪਰਿਓ ਮੁਕਾਬਲਾ ਦੂਹੂ ਵੱਲ ਤਹਿਓ।
ਹੁਣ ਬੜਾ ਭਾਰੀ ਮੁਕਾਬਲਾ ਸੀ, ਹੁਣ ਇਹ ਜਾਣ ਦੀ ਬਾਜੀ ਸੀ। ਸਾਧ ਸੰਗਤ ਦੀ ਸਿੱਖੀ ਬਿਨਾਂ ਸਿਰਾਂ ਦੇ ਨਹੀਂ ਕਮਾਈ ਜਾਂਦੀ, ਜੇ ਸਿੱਖੀ ਸੌਖੀ ਹੋਵੇ। ਭਾਈ ਗੁਰਦਾਸ ਜੀ ਕਿਉਂ ਲਿਖਣ ਖੰਡੇ ਧਾਰ ਗਲੀ ਅਤ ਭੀੜੀ, ਇਹ ਔਖਾ ਮਾਰਗ ਹੈ, ਇਹਦੇ ਤੇ ਚੱਲਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਜਦੋਂ ਲਖਪਤ ਰਾਏ ਨੇ ਐਲਾਨ ਕਰ ਦਿੱਤਾ ਪੰਜਾਬ ਦੇ ਵਿੱਚ ਸਿਰ ਕੇਸਾਂ ਵਾਲਾ ਦਾੜੀਆਂ ਵਾਲਾ ਕੋਈ ਜਿਉਂਦਾ ਨਹੀਂ ਛੱਡਣਾ, ਕੋਈ ਗੁਰੂ ਨਾਨਕ ਦਾ ਨਾਂ ਲੈਣ ਵਾਲਾ ਨਹੀਂ ਛੱਡਣਾ, ਕੋਈ ਸਿੱਖ ਬਾਣੀ ਪੜ੍ਹਨ ਵਾਲਾ ਨਹੀਂ ਛੱਡਣਾ, ਤਾਂ ਸਾਰੀ ਦੁਨੀਆਂ ਸਿੱਖਾਂ ਦੀ ਵੈਰੀ ਬਣ ਗਈ।
ਤੁਰਕ ਸੋ ਆਟਾ ਸਿੰਘ ਸੋ ਲੂਣ,
ਉਸ ਵੇਲੇ ਜਿਹੜੇ ਦੁਸ਼ਮਣ ਸਨ ਖਾਲਸੇ ਦੇ ਉਹ ਤੇ ਆਟੇ ਦੀ ਤਰ੍ਹਾਂ ਸਨ, ਤੇ ਸਿੰਘ ਵਿਚਾਰੇ ਵਿੱਚ ਲੂਣ ਦੀ ਤਰ੍ਹਾਂ, ਜਿਵੇਂ ਆਟੇ ਚ ਲੂਣ ਥੋੜਾ ਜਿਹਾ ਹੁੰਦਾ ਏਦਾਂ ਸਿੰਘ ਥੋੜੇ ਹੀ ਸਨ। ਸਿੰਘਾਂ ਦੀ ਗਿਣਤੀ ਘੱਟ ਸੀਗੀ, ਸਿੱਖਾਂ ਦੇ ਦੁਸ਼ਮਣ ਪੱਤਾ ਪੱਤਾ ਬਣ ਚੁੱਕਾ ਸੀ ਉਸ ਵੇਲੇ।
ਤੁਰਕ ਘਟਾ ਸਿੰਘ ਬਿਜਲ ਊਣ,
ਤੁਰਕ ਏਦਾਂ ਸਨ ਜਿਵੇਂ ਘਟਾ ਸ਼ਾਹੀ ਹੁੰਦੀ ਹੈ, ਤੇ ਸਿੰਘ ਏਦਾਂ ਸਨ ਜਿਵੇਂ ਵਿੱਚ ਬਿਜਲੀ ਚਮਕਦੀ ਹੈ, ਪਰ ਜਿਵੇਂ ਆਟੇ ਦਾ ਸਵਾਦ ਥੋੜਾ ਜਿਹਾ ਲੂਣ ਹੀ ਬਦਲ ਕੇ ਰੱਖ ਦਿੰਦਾ, ਤੇ ਜਿਵੇਂ ਬਹੁਤ ਬਾਕਾਲੀਆਂ ਘਟਾਵਾਂ ਦੇ ਵਿੱਚ ਬਿਜਲੀ ਦੀ ਇੱਕ ਲਿਸ਼ਕ ਹੀ ਉਹਦੀ ਚਮਕ ਵੱਖਰੀ ਹੁੰਦੀ ਹੈ, ਏਦਾਂ ਸਿੰਘਾਂ ਦੀ ਚਮਕ ਸਿੰਘਾਂ ਦੀ ਸ਼ਾਨ ਫਿਰ ਵੀ ਵੱਖਰੀ ਸੀਗੀ।
ਦੋਹਰਾ ਦੇਸੋ ਲਸਕਰ ਅਤਕਣਾ ਸੋ ਖਾਲਸੇ ਲਾਇਓ ਦੀਵਾਨ,
ਜਦੋਂ ਸਾਧ ਸੰਗਤ ਜੀ ਵੇਖਿਆ ਵੀ ਤੁਰਕਾਂ ਦੀ ਫੌਜ ਬਹੁਤ ਚੜ ਪਈ ਹੈ, ਤੇ ਹੁਣ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਦੀਆਂ ਕਸਮਾਂ ਪਾਈਆਂ ਗਈਆਂ ਨੇ, ਤੇ ਕੁੱਲ ਪੱਤਾ ਪੱਤਾ ਪੰਜਾਬ ਦਾ ਸਿੰਘਾਂ ਦਾ ਵੈਰੀ ਬਣ ਗਿਆ ਹੈ, ਕਿਸੇ ਪਿੰਡ ਵਿੱਚ ਕਿਸੇ ਗੁਰਦੁਆਰੇ ਵਿੱਚ ਕਿਸੇ ਘਰ 'ਚ ਸਿੱਖ ਦਾ ਵਸੇਬਾ ਨਹੀਂ ਰਿਹਾ, ਇਕੱਲੇ ਦੁਕੱਲੇ ਰਹਿਣ ਦਾ ਜ਼ਮਾਨਾ ਨਹੀਂ ਰਹਿ ਗਿਆ। ਤਾਂ ਖਾਲਸੇ ਨੇ ਦੀਵਾਨ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਗੁਰਮਤਾ ਸੋਧਿਆ। ਹਾਂਜੀ,
ਤਿੰਨ ਸੌ ਸਨਮੁਖ ਕਿਮ ਲੜੈ ਇਹ ਚੱਲ ਆਇਓ ਜਹਾਨ।
ਹੁਣ ਫਿਰ ਸਾਧ ਸੰਗਤ ਜੀ, ਬਾਬਾ ਨਵਾਬ ਕਪੂਰ ਸਿੰਘ ਜੀ ਬੜੇ ਸਿਆਣੇ ਜਰਨੈਲ ਪੰਥ ਦੇ, ਔਰ ਜਥੇਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਜਥੇਦਾਰ ਬਾਬਾ ਨੌਦ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ, ਇਸੇ ਤਰ੍ਹਾਂ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ, ਬੜੇ ਬੜੇ ਨਾਮੀ ਯੋਧੇ ਇਕੱਠੇ ਹੋਏ, ਸਿੰਘਾਂ ਗੁਰਮਤਾ ਕੀਤਾ। ਹੁਣ ਕੀ ਕਰੀਏ, ਆਪਾਂ ਇਹਨਾਂ ਬਹੁਤਿਆਂ ਦੇ ਨਾਲ ਥੋੜ੍ਹਿਆਂ ਲੜ ਨਹੀਂ ਸਕਦੇ, ਸਿੱਧਾ ਮੁਕਾਬਲਾ ਆਪਾਂ ਕਰਾਂਗੇ ਤੇ ਆਪਾਂ ਮਾਰੇ ਜਾਵਾਂਗੇ। ਹਾਂਜੀ,
ਜੋ ਸੂਰ ਸਿਰ ਬਾਹਰੇ ਤੇਉਂ ਕਹਿ ਲੜੋ ਆਜ,
ਜਿਹੜੇ ਵਿੱਚ ਬਹੁਤੇ ਤੱਤੇ ਸਿੰਘ ਸਨ, ਜਿਹੜੇ ਹਰ ਵੇਲੇ ਮੌਤ ਨੂੰ ਮਖੌਲਾਂ ਕਰਦੇ ਤੇ ਆਪਣਾ ਸਿਰ ਤਲੀ ਤੇ ਧਾਰ ਕੇ ਫਿਰਦੇ ਸਨ, ਉਹ ਕਹਿਣ ਲੱਗੇ ਬਾਬਾ ਜੀ ਅੱਜ ਹੀ ਲੜਨਾ, ਕਹਿੰਦੇ ਅੱਜ ਹੀ ਆਪਾਂ ਲੜ ਕੇ ਦੁਸ਼ਮਣ ਦੇ ਦੰਦ ਖੱਟੇ ਕਰ ਦਈਏ।
ਜੋ ਸਿਆਣੇ ਸੋ ਕਹਿ ਲੜੋ ਸੋ ਮੁੜ ਮੁੜ ਭਾਜ,
ਜਿਹੜੇ ਬਜ਼ੁਰਗ ਸੀਗੇ ਸਿਆਣੇ ਬਜ਼ੁਰਗ ਬਾਬਾ ਨਵਾਬ ਕਪੂਰ ਸਿੰਘ ਜੀ ਵਰਗੇ ਤਜਰਬੇਕਾਰ, ਕਿਉਂਕਿ ਸਾਰੇ ਤਰ੍ਹਾਂ ਦੇ ਹੁੰਦੇ, ਜੋਸ਼ੀਲੇ ਵੀ ਹੁੰਦੇ, ਹੋਸ਼ ਵਾਲੇ ਵੀ ਚਾਹੀਦੇ ਆ, ਜੋਸ਼ ਵਾਲੇ ਵੀ ਚਾਹੀਦੇ ਆ। ਜਿਹੜਾ ਤਰਨਾ ਦਲ ਸੀ, ਤਰਨਾ ਮੈਨੇ ਜਵਾਨ ਗੱਭਰੂਆਂ ਦਾ, ਉਹ ਜੋਸ਼ੀਲੇ ਸਨ। ਜਿਹੜਾ ਬੁੱਢਾ ਦਲ ਸੀ ਉਹ ਬਾਬਾ ਨਵਾਬ ਕਪੂਰ ਸਿੰਘ ਜੀ ਵਰਗੇ ਸਿਆਣੇ ਬਜ਼ੁਰਗ ਸਨ, ਜਿਹੜੇ ਜੰਗ ਦੀਆਂ ਸਾਰੀਆਂ ਹੀ ਨੀਤੀਆਂ ਜਾਣਦੇ ਸਨ, ਉਹ ਦੱਸਿਆ ਕਰਦੇ ਸਨ ਤੇ ਜਵਾਨ ਲੜਿਆ ਕਰਦੇ ਸਨ। ਇੱਦਾਂ ਹੀ ਹੁੰਦਾ ਮਿਲਟਰੀ ਵਿੱਚ, ਜਿਹੜੇ ਵੱਡੇ ਜਨਰਲ ਕਰਨਲ ਹੁੰਦੇ ਉਹ ਤਾਂ ਦੱਸਦੇ ਆ ਵੀ ਇੱਦਾਂ ਲੜਨਾ, ਤੇ ਜਿਹੜੇ ਫੌਜੀ ਰੰਗਰੂਟ ਹੁੰਦੇ ਆ ਉਹ ਲੜਦੇ ਆ। ਸੋ ਬਾਬਾ ਜੀ ਨਵਾਬ ਕਪੂਰ ਸਿੰਘ ਜੀ ਵਰਗੇ ਕਹਿਣ ਲੱਗੇ, ਸਿੰਘੋ ਜੇ ਆਪਾਂ ਅੱਜ ਹੀ ਲੜਾਈ ਕੀਤੀ ਅੱਜ ਹੀ ਮਾਰੇ ਜਾਵਾਂਗੇ, ਆਪਾਂ ਦੁਸ਼ਮਣ ਤੋਂ ਮਰਨਾ ਥੋੜਾ, ਆਪਾਂ ਦੁਸ਼ਮਣ ਨੂੰ ਮਾਰਨਾ, ਲੜਾਈ ਜਿੱਤਣੀ ਹੈ, ਹਾਰਨੀ ਥੋੜਾ, ਉਹ ਤਾਂ ਸਾਨੂੰ ਮਾਰਨਾ ਹੀ ਚਾਹੁੰਦੇ ਨੇ, ਤੇ ਜੇ ਆਪਾਂ ਆਪੇ ਹੀ ਜਾ ਕੇ ਅੱਗੇ ਦੇ ਆ ਬੈਲ ਮੁਝੇ ਮਾਰ, ਫਿਰ ਕਾਹਦੀ ਸਿਆਣਪ ਹੋਈ। ਆਪਾਂ ਭੱਜ ਕੇ ਦੁਸ਼ਮਣ ਨੂੰ ਭਜਾਉਣਾ, ਆਪਾਂ ਭੱਜਾਂਗੇ ਦੁਸ਼ਮਣ ਭੱਜੇਗਾ, ਦੁਸ਼ਮਣ ਭੱਜੇਗਾ ਉਹਦੀ ਤਾਕਤ ਘਟੇਗੀ, ਜਦੋਂ ਦੁਸ਼ਮਣ ਦੀ ਤਾਕਤ ਘਟੇਗੀ ਆਪਾਂ ਫਿਰ ਉਹਨੂੰ ਦੱਬ ਲਵਾਂਗੇ। ਇਸ ਤਰ੍ਹਾਂ ਸਿੰਘੋ ਇਹ ਸਮਾਂ ਪੰਥ ਨੂੰ ਬਚਾਉਣ ਦਾ ਹੈ, ਆਪਾਂ ਜਾਨਾਂ ਕੀਮਤੀ ਜਾਨਾਂ ਐਵੇਂ ਨਹੀਂ ਗਵਾਉਣੀਆਂ।
ਧਿਆਨ ਨੇ ਯੂੰ ਬਾਤ ਸੁਣਾਈ।
ਬਾਬਾ ਕਪੂਰ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਸਰਦਾਰ ਸੁਖਾ ਸਿੰਘ ਜੀ, ਮਾੜੀ ਕਮੋਕੀ ਵਾਲੇ, ਇਹ ਬੜੇ ਉਸ ਵੇਲੇ ਚੜ੍ਹਦੀ ਕਲਾ ਦੇ ਜਿਹੜੇ ਮੁਖੀ ਬਜ਼ੁਰਗ ਸਨ, ਸਿਆਣੇ, ਜਿਨ੍ਹਾਂ ਵਿੱਚੋਂ ਨੌਜਵਾਨ ਵੀ ਜੱਸਾ ਸਿੰਘ ਉਦੋਂ ਜਵਾਨ ਸੀਗਾ। ਜੱਸਾ ਸਿੰਘ ਦੀ ਉਮਰ ਉਸ ਵੇਲੇ 28 ਸਾਲ ਦੀ ਸੀਗੀ ਜਦੋਂ ਵੱਡਾ ਛੋਟਾ ਘੱਲੂਘਾਰਾ ਹੋਇਆ, ਤੇ ਬਾਬਾ ਕਪੂਰ ਸਿੰਘ ਦੀ ਉਮਰ ਉਸ ਵੇਲੇ ਲਗਭਗ 50 ਸਾਲ ਦੇ ਨੇੜੇ ਹੋ ਚੁੱਕੀ ਸੀ, ਪੂਰੇ 50 ਕੁ ਸਾਲ ਦੇ ਸਨ। ਜਿਹੜੇ ਸਨ ਬਾਬਾ ਦੀਪ ਸਿੰਘ ਜੀ, ਉਹ ਉਸ ਵੇਲੇ 65 ਸਾਲ ਦੇ ਨੇੜੇ ਪਹੁੰਚੇ ਹੋਏ ਸਨ। ਸੁੱਖਾ ਸਿੰਘ ਉਦੋਂ ਜਵਾਨੀ ਵਿੱਚ ਸੀ, ਪਰ ਤਜਰਬਾ ਉਹਦਾ ਬਹੁਤ ਜ਼ਿਆਦਾ ਸੀਗਾ। ਇਸ ਲੜਾਈ ਨੂੰ ਜ਼ਿਆਦਾ ਜਿਹੜਾ ਹੈ, ਜਿਹੜੀ ਵੱਡੇ ਛੋਟੇ ਘੱਲੂਘਾਰੇ ਦੀ ਜਿਹੜੀ ਜੰਗ ਹੈ, ਇਹ ਜ਼ਿਆਦਾਤਰ ਸੁੱਖਾ ਸਿੰਘ ਦੀ ਕਮਾਨ ਇਹਦੇ ਵਿੱਚ ਚੱਲੇਗੀ। ਅੱਗੇ ਤੁਸੀਂ ਸੁਣੋਗੇ, ਇਹ ਸਾਰੇ ਸਿੰਘ ਬੜੇ ਸਿਆਣੇ ਕਹਿਣ ਲੱਗੇ, ਦੇਖੋ ਭਾਈ, ਇਕਦਮ ਤੱਤੇ ਹੋ ਕੇ ਆਪਾਂ ਲੜੇ ਨਾ ਤਾਂ ਆਪਣਾ ਨੁਕਸਾਨ ਹੋਵੇਗਾ।
ਲੜਾਈ ਕੇ ਫੱਟ ਕਹਿ ਸੋ ਢਾਈ,
ਸਿਆਣਿਆਂ ਨੇ, ਬਜ਼ੁਰਗਾਂ ਨੇ ਲੜਾਈ ਦੇ ਢਾਈ ਫੱਟ ਦੱਸੇ ਹੈ। ਕਹਾਵਤ ਚੱਲੀ ਆਉਂਦੀ ਹੈ ਵੀ ਲੜਾਈ ਦੇ ਢਾਈ ਫੱਟ ਹੁੰਦੇ ਨੇ, ਲੜਾਈ ਬਹੁਤੀ ਲੰਮੀ ਚਿਰ ਨਹੀਂ ਚੱਲਦੀ ਹੁੰਦੀ, ਲੜਾਈ ਤਾਂ ਬਸ ਢਾਈ ਫੱਟ ਦੀ ਹੁੰਦੀ ਹੈ। ਤੱਤੇ ਫੱਟੇ ਕਾਰੋਬਾਰ ਕੀਤਾ, ਲਿਆ ਤੇ ਰੁੱਕ ਮਾਰ ਕੇ, ਇੱਕ ਵਾਰ ਉਹ ਕਰਦਾ, ਇੱਕ ਆਪਾਂ ਕਰਦੇ ਹਾਂ, ਤੇ ਅੱਧਾ ਵਾਰ ਕੰਮ ਨਿਬੇੜ ਦਿੰਦਾ, ਭਾਵੇਂ ਕਿਹਦਾ ਚੱਲ ਜਾਵੇ, ਇਹ ਪਤਾ ਨਹੀਂ ਆਪਣਾ ਚੱਲ ਜਾਣਾ ਜਾਂ ਅਗਲੇ ਦਾ ਚੱਲ ਜਾਣਾ। ਲੜਾਈ ਦੇ ਢਾਈ ਫੱਟ ਸਿਆਣਿਆਂ ਨੇ ਦੱਸੇ ਹਨ।
ਮਿਲਣ ਭਜਨ ਇਹ ਸਾਰ ਦੋਏ,
ਹਾਂ, ਦੋ ਫੱਟ ਕਿਹੜੇ ਨੇ? ਇੱਕ ਫੱਟ ਹੈ ਮਿਲਾਪ ਕਰ ਲੈਣਾ, ਸੁਲਾਹ ਕਰ ਲੈਣੀ ਦੁਸ਼ਮਣ ਦੇ ਨਾਲ, ਸੁਲਾਹ ਕਰ ਲੈਣੀ, ਤੇ ਦੂਜਾ ਫੱਟ ਹੈ ਭੱਜ ਜਾਣਾ, ਦੌੜ ਜਾਣਾ, ਆਪਣੀ ਜਾਨ ਬਚਾਉਣੀ, ਸਮਾਂ ਲੰਘਾ ਲੈਣਾ। ਇਹਦੇ ਦੋ ਫੱਟ ਹਨ। ਹਾਂਜੀ,
ਲੜਮਰ ਮੁਕਣ ਆਧਾ ਸੋਏ,
ਅੱਧਾ ਫੱਟ ਹੈ ਲੜ ਕੇ ਮਰ ਜਾਣਾ, ਮਰ ਕੇ ਮੁੱਕ ਜਾਣਾ। ਹੁਣ ਤੁਸੀਂ ਸਿਆਣੇ ਹੋ, ਆਪਾਂ ਮਰ ਕੇ ਮੁੱਕਣਾ ਕਿ ਆਪਾਂ ਪੰਥ ਨੂੰ ਅੱਗੇ ਚਲਾਉਣਾ? ਕਈ ਵਾਰੀ ਅੱਜ ਕੱਲ੍ਹ ਵੀ ਸਾਡੇ ਨੌਜਵਾਨ ਬੜੇ ਗਰਮ ਹੋ ਜਾਂਦੇ, ਫਟਾਫਟ ਕਹਿੰਦੇ ਹੁਣੇ ਨਿਬੇੜਾ ਕਰ ਦਈਏ, ਪਰ ਇਹ ਕੋਈ ਸਿਆਣਪ ਥੋੜਾ ਵੀ ਆਪਾਂ ਮਰ ਜਾਈਏ ਅਗਲੇ ਮਾਰਦੇ ਰਹਿਣ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸਾ ਐਵੇਂ ਮਰਨ ਵਾਸਤੇ ਪੈਦਾ ਨਹੀਂ ਕੀਤਾ ਵੀ ਬਿਨਾਂ ਮਤਲਬ ਦੇ ਹੀ ਸਿੰਘ ਮਰਵਾਈ ਜਾਓ। ਇੱਕ ਇੱਕ ਸਿੰਘ ਦੀ ਜਾਨ ਕੀਮਤੀ ਹੁੰਦੀ ਹੈ। ਸਿਆਣੇ ਜਥੇਦਾਰ ਬਾਬਾ ਨਵਾਬ ਕਪੂਰ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਸੁੱਖਾ ਸਿੰਘ ਜੀ, ਜੱਸਾ ਸਿੰਘ ਜੀ, ਬਾਬਾ ਨੌਧ ਸਿੰਘ ਜੀ, ਸਾਰੇ ਸਿੰਘ ਕਹਿੰਦੇ, ਭਾਈ ਸਿੰਘ, ਆਪਾਂ ਦੁਸ਼ਮਣ ਨੂੰ ਜਿੱਚ ਕਰਕੇ ਮਾਰਨਾ ਮੈਦਾਨੇ ਜੰਗ ਵਿੱਚ, ਪਰ ਜੇ ਆਪਾਂ ਸਾਹਮਣੇ ਗਏ ਤੇ ਆਪਣਾ ਨੁਕਸਾਨ ਹੋਵੇਗਾ।
ਹਮੇ ਗੁਰੂ ਨੇ ਭਜਨ ਬਤਾਇਆ,
ਸਾਨੂੰ ਗੁਰੂਆਂ ਨੇ ਰਣ ਤੱਤੇ ਵਿੱਚੋਂ ਦੌੜਨਾ ਵੀ ਸਿਖਾਇਆ ਵੀ ਜੇ ਦੁਸ਼ਮਣ ਦੇ ਨਾਲ ਯੁੱਧ ਹੁੰਦਿਆਂ ਨੀਤੀ ਵਰਤਣੀ ਪੈ ਗਈ, ਦੁਸ਼ਮਣ ਨੂੰ ਝਕਾਨੀ ਦੇ ਕੇ ਫਿਰ ਦੌੜ ਜਾਓ, ਜਦੋਂ ਦੁਸ਼ਮਣ ਦਾਥਲੇ ਆਵੇ ਰਗੜ ਦਿਓ। ਲੜਾਈ ਵਿੱਚ ਤਾਂ ਇਹ ਹੁੰਦਾ, ਜੇ ਆਪਾਂ ਲੜਾਈ ਵਿੱਚ ਸਰਾਫਤ ਵਰਤੀਏ, ਸਰਾਫਤ ਥੋੜਾ ਚੜ੍ਹਦੀ ਲੜਾਈ ਵਿੱਚ ਵੀ ਆਪਸ ਜਾਈਏ ਅਗਲੇ ਨੂੰ ਕਹੀਏ ਲਿਆ ਮਾਰ ਦੇ, ਇਹ ਕੋਈ ਸਿਆਣਪ ਏਦਾਂ ਨਹੀਂ ਹੁੰਦਾ। ਹਾਂਜੀ,
ਭੱਜ ਭੱਜ ਲੜਨੋ ਬੜੀਆ ਦਾਇਆ,
ਇਹ ਸਾਡੇ ਗੁਰੂਆਂ ਤੋਂ ਚੱਲੀ ਆ ਰਹੀ ਹੈ। ਧੰਨ ਛੇਵੇਂ ਪਾਤਸ਼ਾਹ ਮਹਾਰਾਜ ਨੇ ਵੀ ਜੰਗ ਲੜੇ ਨੇ, ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਅੰਮ੍ਰਿਤਸਰ ਜੰਗ ਹੋਇਆ, ਮੋਰਚਾ ਬਦਲ ਲਿਆ, ਥਾਂ ਬਦਲ ਲਈ। ਇਸੇ ਤਰ੍ਹਾਂ ਹੀ ਸਮੇਂ ਸਮੇਂ ਅਨੁਸਾਰ ਗੁਰੂਆਂ ਨੇ, ਕਲਗੀਧਰ ਪਾਤਸ਼ਾਹ ਨੇ ਵੀ ਰਣਨੀਤੀਆਂ ਦੱਸੀਆਂ, ਲੜਾਈ ਦੇ ਢੰਗ ਦੱਸੇ, ਆਪਣੀ ਬਾਣੀ ਚ ਵੀ ਦੱਸੇ ਮਹਾਰਾਜ ਨੇ। ਹਾਂਜੀ,
ਭੱਜ ਭੱਜ ਲੜਿਓ ਸਤਿਗੁਰ ਆਪ,
ਆਪ ਗੁਰੂ ਸਾਹਿਬ ਜੀ ਦੌੜ ਦੌੜ ਕੇ ਲੜਦੇ ਰਹੇ, ਕਿਤੇ ਪੌਂਟੇ ਸਾਹਿਬ ਜਾ ਕੇ ਮੋਰਚਾ ਲਾਇਆ, ਭੰਗਾਣੀ ਦਾ ਜੰਗ ਲੜਿਆ, ਉਥੋਂ ਲਗਭਗ 27 ਕਿਲੋਮੀਟਰ ਅੱਗੇ ਜਾ ਕੇ ਜਗ੍ਹਾ ਬਦਲੀ, ਮੋਰਚਾ ਬਦਲਿਆ। ਇਹ ਤਾਂ ਨਹੀਂ ਵੀ ਗੁਰੂ ਸਾਹਿਬ ਪੌਂਟੇ ਸਾਹਿਬ ਬੈਠੇ ਰਹਿੰਦੇ, ਦੁਸ਼ਮਣ ਆ ਕੇ ਲੜਾਈ ਕਰਦਾ, ਘਰ ਦਾ ਨੁਕਸਾਨ ਹੋ ਜਾਂਦਾ। ਦੇਖੋ ਨਾ, ਗੁਰੂ ਸਾਹਿਬ ਨੇ ਜਗ੍ਹਾ ਬਦਲੀ, ਪੌਂਟੇ ਸਾਹਿਬ ਪਰਿਵਾਰ ਛੱਡਿਆ, ਲੜਾਈ ਦਾ ਮੈਦਾਨ ਭੰਗਾਣੀ ਜਿੱਥੋਂ ਦੁਸ਼ਮਣ ਨੇ ਲੰਘਣਾ ਸੀ, ਉੱਥੇ ਮਹਾਰਾਜ ਨੇ ਮੋਰਚਾ ਲਾ ਲਿਆ। ਇੱਕ ਪਾਸੇ ਜਮਨਾ ਸੀ, ਇੱਕ ਪਾਸੇ ਨਦੀ ਦੂਸਰੀ ਸੀ, ਵਿੱਚ ਮਹਾਰਾਜ ਦਾ ਮੋਰਚਾ ਸੀਗਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਾਨੂੰ, ਭਾਈ ਸਿੰਘੋ, ਵੱਖਰੇ ਵੱਖਰੇ ਸਮੇਂ ਲੜਾਈ ਦੇ ਢੰਗ ਦੱਸੇ ਹਨ।
ਭੱਜ ਭੱਜ ਲੜਨੋ ਨਾ ਕੁਛ ਪਾਪ,
ਔਰ ਇੱਦਾਂ ਲੜਨਾ ਜਿਹੜਾ ਹੈ ਆਪਣੇ ਬਚਾਅ ਲਈ, ਕੋਈ ਪਾਪ ਨਹੀਂ ਹੈ। ਕੋਈ ਸਿੱਖੀ ਦੇ ਵਿੱਚ ਇਹਦੇ ਬਾਰੇ ਨਹੀਂ ਦੇਖਿਆ ਵੀ ਸਿੱਖਾਂ ਨੇ ਸਮਰਨਾ ਹੀ ਹੈ। ਸਿੱਖਾਂ ਨੇ ਮੋਰਚਾ ਵੇਖਣਾ, ਆਪਣਾ ਬਚਾਅ ਦੇਖਣਾ। ਸਿਆਣੇ ਸਿੰਘ ਦੱਸਦੇ ਹਨ,
ਕਈ ਵਾਰ ਭੱਜ ਗਏ ਭਗਵਾਨ,
ਕਈ ਵਾਰੀ ਭਗਵਾਨ ਕ੍ਰਿਸ਼ਨ ਜੀ ਭੱਜੇ ਆ। ਦੇਖੋ ਕ੍ਰਿਸ਼ਨ ਜੀ ਦਾ ਜੰਗ ਦਾ ਦਸਮ ਗ੍ਰੰਥ ਵਿਚ ਜ਼ਿਕਰ ਆਉਂਦਾ, ਬੜਾ ਭਾਰੀ ਯੁੱਧ ਹੋਇਆ ਜਰਾਸੰਧ ਨਾਲ। ਜਦੋਂ ਕਾਲਜਮਨ ਆ ਗਿਆ, ਅਫਰੀਕਾ ਦਾ ਕਾਲਾ ਸੀਗਾ, ਜਿਹੜੇ ਕਾਲੇ ਲੋਕ ਹੁੰਦੇ ਹਬਸ਼ੀ ਲੋਕ, ਉਹ ਹਬਸ਼ ਵਲਾਇਤ ਦਾ ਸੀ ਅਫਰੀਕਨ, ਬੜਾ ਭਿਆਨਕ ਉਹਦਾ ਸਰੂਪ, ਤੇ ਭਗਵਾਨ ਕ੍ਰਿਸ਼ਨ ਜੀ ਨਾਲ ਯੁੱਧ ਕਰਨ ਆ ਗਿਆ। ਭਗਵਾਨ ਜੀ ਸੋਚਦੇ ਵੀ ਇਹਨੂੰ ਜੱਫੇ ਪਾਵਾਂਗੇ, ਅਪਵਿੱਤਰ ਹੋਵਾਂਗੇ। ਭਗਵਾਨ ਜੀ ਅੱਗੇ ਅੱਗੇ ਦੌੜ ਪਏ, ਉਹਨੇ ਭਗਵਾਨ ਨੂੰ ਲਲਕਾਰਿਆ। ਕਥਾ ਦਸਮ ਦੇ ਵਿੱਚ ਲਿਖੀ, ਕਲਗੀਧਰ ਪਾਤਸ਼ਾਹ ਨੇ ਪਰਸ਼ੀਅਨ ਭਾਸ਼ਾ ਜੋ ਬੋਲਿਆ, ਜੰਗ ਦਰਾਜ ਕਾਲਜ ਮਨ ਬਗੋਇਦ ਕੀ ਮਨ ਫੌਜ ਕੋ ਸ਼ਾਹਮ। ਜੰਗ ਦੇ ਮੈਦਾਨ ਚ ਆ ਕੇ ਕਹਿੰਦਾ, ਮੈਂ ਫੌਜ ਦਾ ਸ਼ਾਹ ਹਾਂ। ਬਾ ਮਨ ਜੰਗ ਬਗੋ ਕੁਨ ਪਿਆ ਹਰ ਗਈ ਦਿਲ ਮੋ ਨਾ ਜਰਾ ਕੁਨ ਵਾਹਮ। ਤੂੰ ਦਿਲ ਚ ਵਹਿਮ ਨਾ ਕਰ ਕ੍ਰਿਸ਼ਨ, ਮੇਰੇ ਨਾਲ ਲੜ। ਰੋਜ ਮਿਆ ਦੁਨੀਆਂ ਅਫਤਾਬਮ ਸ਼ਿਆਮ ਸਬੇ ਅਬਲੀ ਸਭ ਸ਼ਾਹਮ। ਮੈਂ ਦਿਨ ਦਾ ਸੂਰਜਾਂ ਤੇ ਰਾਤ ਦਾ ਚੰਦਰਮਾ ਹਾਂ। ਕਹਿੰਦਾ, ਮੈਂ ਜੰਗ ਦੇ ਵਿਚ ਤੈਨੂੰ ਦੱਸ ਦਿਆਂਗਾ ਮੈਂ ਕੀ ਆ। ਕਾਨ ਗੁਰੇਜੀ ਮੁਕੁੰਨ ਤੋਂ ਬਿਆ ਖੁਸ਼ਮਾਤ ਕੁਨੇਮ ਜੇ ਜੰਗ ਗੁਆਹਮ। ਕਹਿਣ ਲੱਗਾ, ਕ੍ਰਿਸ਼ਨ ਮੈਂ ਤੈਨੂੰ ਖੁਸ਼ ਕਰ ਦਿਆਂਗਾ, ਤੂੰ ਮੇਰੇ ਨਾਲ ਜੰਗ ਤਾਂ ਕਰ। ਕ੍ਰਿਸ਼ਨ ਜੀ ਉਹਦੇ ਨਾਲ ਲੜੇ ਨਹੀਂ, ਉਥੋਂ ਭੱਜ ਕੇ ਕਿੱਥੇ ਪਹੁੰਚ ਗਏ, ਜਿੱਥੇ ਅੱਜ ਕੱਲ੍ਹ ਧੌਲਪੁਰ ਹੈ ਆਗਰੇ ਦੇ ਲਾਗੇ, ਮੱਛਕੁੰਡ। ਉੱਥੇ ਜਾ ਕੇ ਮੁਚਕੰਦ ਰਿਸ਼ੀ ਸੁੱਤਾ ਪਿਆ ਸੀ, ਉਹ ਇਹ ਆਪਣੇ ਪਿਤਾ ਤੋਂ ਵਰ ਲੈ ਕੇ ਸੁੱਤਾ ਸੀ ਮਾਨ ਧਾਤੇ ਰਾਜੇ ਤੋਂ, ਵੀ ਜਿਹੜਾ ਮੈਨੂੰ ਜਗਾਏਗਾ ਔਰ ਮੇਰੀ ਨਿਗਾਹ ਪਏਗੀ ਉਹ ਭਸਮ ਹੋ ਜਾਏਗਾ। ਉਹ ਜੋਗ ਨਿੰਦਰਾ ਚ ਸੁੱਤਾ ਸੀਗਾ। ਕ੍ਰਿਸ਼ਨ ਜੀ ਨੇ ਜਾ ਕੇ ਆਪਣਾ ਪੀਲਾ ਪਰਨਾ ਮੋਢੇ ਵਾਲਾ ਉਹਦੇ ਉੱਤੇ ਲੰਪਾ ਦਿੱਤਾ ਤੇ ਆਪ ਪਰੇ ਚੱਲ ਕੇ ਸਾਈਡ ਚ ਪਹਾੜ ਦੇ ਚ ਲੁੱਕ ਕੇ ਬਹਿ ਗਏ। ਕਾਲਜਮਨ ਆਇਆ, ਕਾਲਜਮਨ ਨੇ ਮਾਰੀ ਲੱਤ ਮੁਚਕੰਦ ਰਿਸ਼ੀ ਨੂੰ। ਉਹਨੇ ਸਮਝਿਆ ਵੀ ਕ੍ਰਿਸ਼ਨ ਹੀ ਹੈ, ਸੁੱਤਾ ਪਿਆ, ਲੰਮਾ ਪੈ ਗਿਆ ਥੱਕ ਕੇ। ਲੱਤ ਮਾਰੀ ਉਹ ਉੱਠ ਪਿਆ, ਉਹਦੀ ਨਿਗਾਹ ਚ ਇਤਨਾ ਤੇਜ ਸੀਗਾ ਕਿ ਜਦੋਂ ਉਹਨੇ ਵੇਖਿਆ ਤੇ ਕਾਲਜਮਨ ਸੜ ਕੇ ਸਵਾਹ ਹੋ ਗਿਆ। ਗੁਰੂ ਗ੍ਰੰਥ ਸਾਹਿਬ ਚ ਵੀ ਇਹ ਕਥਾ ਆਉਂਦੀ ਤੇ ਦਸਮ ਦੇ ਵਿਚ ਵੀ ਇਹ ਕਥਾ ਆਉਂਦੀ। ਸੋ ਕਹਿਣ ਦਾ ਮਤਲਬ ਹੈ ਵੀ ਭਗਵਾਨ ਕ੍ਰਿਸ਼ਨ ਜੀ ਵੀ ਰਣਨੀਤੀ ਦੇ ਵਿਚ ਦੁਸ਼ਮਣ ਨੂੰ ਮਾਰਨ ਲਈ ਦੌੜੇ ਸਨ। ਸਿਆਣੇ ਸਿੰਘ ਨਵਾਬ ਕਪੂਰ ਸਿੰਘ ਜੀ ਵਰਗੇ ਕਹਿੰਦੇ, ਸਿੰਘੋ ਜੇ ਤੁਸੀਂ ਆਖੋ ਨਾ ਵੀ ਆਪਾਂ ਦੌੜ ਕੇ ਦੁਸ਼ਮਣ ਨਾਲ ਲੜਾਂਗੇ ਤੇ ਆਪਾਂ ਨੂੰ ਕੋਈ ਮਿਹਣਾ ਵੱਜੇਗਾ, ਇਹਦੇ ਚ ਕੋਈ ਮਿਹਣਾ ਨਹੀਂ ਹੈ। ਵੱਡੇ ਵੱਡੇ ਯੋਧਿਆਂ ਨੇ ਜੰਗ ਲੜਨ ਵਾਸਤੇ ਕਈ ਤਰੀਕੇ ਅਪਣਾਏ ਹਨ।
ਮੱਧ ਸਮੁੰਦਰ ਕਿਨੋ ਥਾਣ,
ਔਰ ਭਗਵਾਨ ਜੀ ਜਾ ਕੇ ਦੁਆਰਕਾ ਜਾ ਵਸੇ ਸਨ।
ਪਾਂਡਵ ਵੀ ਇੱਥੇ ਭੱਜ ਕੇ ਬਚੇ,
ਪਾਂਡਵ ਵੀ ਜਿਹੜੇ ਸਨ ਉਹ ਭੱਜ ਕੇ ਬਚੇ ਸਨ। ਜਦੋਂ ਲਕਸ਼ ਗ੍ਰਹਿ ਦੇ ਵਿਚ ਲਾਖ ਦਾ ਘਰ ਬਣਾ ਕੇ ਉਹਨਾਂ ਨੂੰ ਸਾੜਨ ਦੀ ਸਕੀਮ ਲਾਈ ਸੀ ਕੌਰਵਾਂ ਨੇ,
ਮੰਦਰ ਤੇ ਜੈ ਲੱਖੀ ਰਚੇ,
ਲਾਖ ਦੇ ਘਰ ਬਣਾ ਕੇ ਨਾ ਉਹਦੇ ਵਿਚ ਪਾਂਡਵਾਂ ਨੂੰ ਵਾੜ ਦਿੱਤਾ। ਜਦੋਂ ਸੁੰਘ ਕੇ ਵੇਖਿਆ ਕੰਧਾਂ ਚੋਂ ਲਾਖ ਦੀ ਮੁਸ਼ਕ ਆਵੇ, ਤੇ ਜਿਹੜਾ ਸੀ ਨਾ ਬਿਦਰ, ਉਹ ਪਾਂਡਵਾਂ ਦਾ ਪੱਖੀ ਸੀ, ਉਹਨੇ ਜਾਂਦਿਆਂ ਹੋਇਆ ਪਾਂਡਵਾਂ ਨੂੰ ਇਹ ਇਸ਼ਾਰਾ ਕੀਤਾ। ਕਹਿਣ ਲੱਗਾ, ਬੇਟਾ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਨਾ ਸਿਰਫ ਚੂਹਾ ਬਚਦਾ ਹੈ। ਬਸ ਇੰਨੀ ਗੱਲ ਕਹੀ ਸੀ ਵੀ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਸਿਰਫ ਚੂਹਾ ਬਚਦਾ, ਬਾਕੀ ਕੋਈ ਨਹੀਂ ਬਚਦਾ। ਇਹ ਗੱਲ ਕਹਿ ਕੇ ਉਹ ਇਸ਼ਾਰਾ ਕਰਤਾ। ਉਹ ਜਦੋਂ ਉੱਥੇ ਲਾਖ ਘਰ ਚ ਗਏ, ਉਹਨਾਂ ਨੇ ਦੇਖਿਆ ਵੀ ਇਹ ਤਾਂ ਘਰ ਜਿਹੜਾ ਸਾਰਾ ਲਾਖ ਦਾ, ਇਹਨੂੰ ਅੱਗ ਲਾਈ ਜਾਣੀ ਹੈ। ਪਾਂਡਵਾਂ ਨੇ, ਭੀਮ ਹੋਰਾਂ ਨੇ ਗੁਪਤ ਰੂਪ ਚ ਅੰਦਰੋਂ ਅੰਦਰ ਅੰਦਰੋਂ ਅੰਦਰ ਹੀ ਸੁਰੰਗ ਪੱਟ ਲਈ ਸੀ ਉੱਥੋਂ ਨਿਕਲਣ ਵਾਸਤੇ। ਸੁਰੰਗ ਪੱਟ ਕੇ ਆਪ ਨਿਕਲ ਗਏ ਸਨ, ਅੱਗ ਲਾ ਕੇ ਚਲੇ ਗਏ ਸੀ। ਪਾਂਡਵ ਵੀ ਤੇ ਭੱਜ ਕੇ ਬਚੇ ਸਨ, ਐਡੇ ਵੱਡੇ ਯੋਧੇ ਸਨ। ਜੇ ਖਾਲਸਾ ਜੀ ਆਪਾਂ ਹੁਣ ਨਾ ਭੱਜੇ ਤੇ ਆਪਣੀ ਮੌਤ ਨਿਸ਼ਚਿਤ ਹੈ।
ਦੋਹਰਾ ਜੋ ਸਿਆਣਾ ਨੇ ਕਹੀ ਮਣੀ ਸੁਰਨ ਸੋ ਗੱਲ,
ਜੋ ਸਿਆਣੇ ਸਿੰਘਾਂ ਨੇ, ਭਾਈ ਬਾਬਾ ਕਪੂਰ ਸਿੰਘ ਜੀ ਨਵਾਬ ਨੇ, ਜਾਂ ਜੱਸਾ ਸਿੰਘ ਆਲੂਵਾਲੀਏ ਨੇ, ਜਾਂ ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਨੇ ਸਿੰਘਾਂ ਨੂੰ ਸਲਾਹ ਦਿੱਤੀ, ਉਹ ਸਾਰੇ ਨੌਜਵਾਨਾਂ ਗੱਭਰੂ ਸਿੰਘਾਂ ਨੇ ਮੰਨ ਲਈ।
ਲਰਤ ਭਜਤ ਆਗੇ ਤੁਰੇ ਲਇਓ ਆਸਰੋ ਚੱਲ।
ਏਦਾਂ ਫਿਰ ਸਿੰਘ ਦਲ ਇਕੱਠੇ ਹੋ ਗਏ, ਜਿੰਨੇ ਦਲ ਸੀਗੇ ਸਿੰਘਾਂ ਦੇ ਉਹ ਇਕੱਠੇ ਹੋਣ ਲੱਗ ਪਏ। ਬੁੱਢਾ ਦਲ, ਤਰਨਾ ਦਲ, ਮਿਸਲਾਂ ਸਾਰੀਆਂ ਹੀ ਕਿਸੇ ਉਦੋਂ ਕੋਈ 100 ਸਿੰਘ ਹੁੰਦਾ ਸੀ, ਕਦੀ 200, ਕਦੇ 500, ਉਹ ਸਾਰੇ ਇਕੱਠੇ ਹੋਣ ਲੱਗ ਪਏ। ਕਿਹੜੀ ਜਗ੍ਹਾ ਤੇ? ਕਾਨੂੰ ਵਾਣ ਦੇ ਛੰਭ ਵੱਲ ਸਿੰਘ ਤੁਰ ਪਏ।
ਜੋ ਪਈ ਤਬੈ ਸਿੰਘਨ ਕੋ ਲੱਗ ਗਯੋ ਦਾਏ।
ਉਸ ਵੇਲੇ ਸਿੰਘਾਂ ਦਾ ਦਾਅ ਲੱਗ ਗਿਆ। ਮਹਾਰਾਜ ਸਹਾਇਤਾ ਵੀ ਕਰਦਾ ਨਾ ਜਦੋਂ ਔਖਾ ਸਮਾਂ ਆਉਂਦਾ, ਗੁਰੂ ਵੀ ਫਿਰ ਨਾਲ ਕੋਈ ਨਾ ਕੋਈ ਸਹਾਇਤਾ ਕਰਦਾ। ਹਾਂਜੀ,
ਪ੍ਰਥਮ ਹਰੋਲ ਤੁਰਕ ਕੀਓ ਕਾਏ।
ਸਿੰਘ ਜਾਂਦੇ ਜਾਂਦੇ ਤੁਰਕਾਂ ਦੀ ਫੌਜ ਤੇ ਇੱਕ ਹੱਲਾ ਕਰ ਗਏ। ਹਰੋਲ ਪਹਿਲਾ ਹੱਲਾ ਸਿੰਘਾਂ ਨੇ ਕੀਤਾ ਵੀ ਦੁਸ਼ਮਣ ਇਹ ਨਾ ਸਮਝੇ ਵੀ ਇਹ ਡਰੇ ਹੋਏ ਨੇ। ਦੁਸ਼ਮਣ ਨੂੰ ਇਹ ਯਾਦ ਰਵੇ ਵੀ ਸਿੰਘ ਮਾਰਨਗੇ ਜੇ ਅੱਗੇ ਜਾਓਗੇ ਤਾਂ। ਜਾਂਦੇ ਜਾਂਦੇ ਸਿੰਘ ਦੁਸ਼ਮਣ ਦੇ ਉੱਤੇ ਹਰੋਲੀ ਹੱਲਾ, ਹਰੋਲ ਹੱਲਾ ਹੁੰਦਾ, ਇੱਕ ਪਾਸਿਓਂ ਆਏ ਲੁੱਟ ਕੇ ਲੈ ਕੇ ਨਿਕਲ ਗਏ। ਦੇਰ ਨਹੀਂ ਲਾਈ, ਬਹੁਤੀ ਚਿਰ ਲੜਾਈ ਨਹੀਂ ਕਰਨੀ, 10-20 ਮਿੰਟਾਂ ਵਿੱਚ ਜਿੰਨੀ ਮਾਰ ਹੋਵੇ ਕਰਕੇ ਚਲੇ ਗਏ। ਹਾਂਜੀ,
ਤਬ ਦੀਵਾਨਿਓ ਚਿੰਤਾ ਪਰੀ।
ਜਦੋਂ ਪਹਿਲਾ ਹੱਲਾ ਸਿੰਘਾਂ ਨੇ ਫੌਜ ਦੇ ਉੱਤੇ ਕੀਤਾ, ਹਜ਼ਾਰਾਂ ਘੋੜੇ ਖੋਹ ਕੇ, ਹਜ਼ਾਰਾਂ ਹਥਿਆਰ ਖੋਹ ਕੇ ਸਿੰਘ ਜੰਗਲਾਂ 'ਚ ਵੜ ਗਏ, ਤਾਂ ਦੀਵਾਨ ਲਖਪਤ ਰਾਏ ਨੂੰ ਬੜੀ ਭਾਰੀ ਚਿੰਤਾ ਹੋਈ।
ਬਿਨ ਤਦਬੀਰ ਫੋਸੋ ਮਰੀ।
ਸੋਚਾਂ 'ਚ ਪੈ ਗਿਆ, ਕਹਿਣ ਲੱਗਾ ਮੈਂ ਤਾਂ ਸੋਚਿਆ ਸੀ ਸਿੰਘਾਂ ਨੂੰ ਸੌਖਾ ਹੀ ਮਾਰ ਲਾਂਗਾ, ਇਹ ਤਾਂ ਮੇਰੀ ਬੜੀ ਫੌਜ ਮਾਰ ਕੇ ਚਲੇ ਗਏ। 5-10 ਮਿੰਟਾਂ ਵਿੱਚ ਹੀ ਇੱਕ ਪਾਸੇ ਸਿੰਘਾਂ ਦਾ ਦਲ ਆਇਆ, ਚਪੇੜ ਜਿਵੇਂ ਮਾਰੀ ਦੇ ਨਾ ਇੱਕਦਮ ਕੋਈ ਖੜਾ ਹੋਵੇ ਅਚਾਨਕ ਤੇ ਉਹਨੂੰ ਆ ਕੇ ਚਪੇੜ ਪੈ ਜਾਵੇ, ਏਦਾਂ ਸਿੰਘ ਇੱਕਦਮ ਹੀ ਆਏ, ਹੱਲਾ ਬੋਲਿਆ ਤੇ 5-10 ਮਿੰਟਾਂ ਵਿੱਚ ਵੱਢ ਟੁੱਕ ਕੀਤੀ ਤੇ ਘੋੜੇ ਘਾੜੇ ਖੋਹ ਕੇ ਉਹ ਦੂਜੇ ਪਾਸਿਓਂ ਦੀ ਨਿਕਲ ਵੀ ਗਏ ਹੱਲਾ ਕਰਕੇ, ਤੇ ਉਹ ਜਿਹੜੀ ਫੌਜ ਸੀ ਨਾ ਦੁਸ਼ਮਣ ਦੀ ਉਹਦੇ ਵਿੱਚ ਤੜਥੱਲੀ ਮਚ ਗਈ। ਦੀਵਾਨ ਲਖਪਤ ਰਾਏ ਘਬਰਾ ਗਿਆ, ਕਹਿੰਦਾ ਏਦਾਂ ਤਾਂ ਮੇਰੀ ਫੌਜ ਸਾਰੀ ਮਾਰ ਦੇਣਗੇ,
ਬਹੁਤ ਤਦਬੀਰ ਫੌਜ ਕੀ ਕਰੀਏ।
ਕਹਿ ਆਪਣੇ ਅਫਸਰਾਂ ਨੂੰ ਬੁਲਾ ਕੇ, ਆਪਣੇ ਜਰਨੈਲਾਂ ਨੂੰ ਬੁਲਾ ਕੇ ਲੱਖੂ ਕਹਿਣ ਲੱਗਾ, ਸਾਰੀ ਫੌਜ ਦੀ ਤਦਬੀਰ ਬਣਾਓ, ਨਿਯਮ ਦੇ ਅਨੁਸਾਰ ਸਾਰੀ ਫੌਜ ਨੂੰ ਕਰੋ ਤੇ ਵੱਖਰੇ ਵੱਖਰੇ ਜਥੇਦਾਰ ਥਾਪੋ, ਕੋਈ ਪਹਿਰੇ ਤੇ ਰਵੋ, ਕੋਈ ਸਿੰਘਾਂ ਨਾਲ ਦੂਰੋਂ ਦੌੜ ਕੇ ਲੜਨ ਵਾਸਤੇ ਤਿਆਰ ਰਵੋ, ਕੋਈ ਆਈ ਸਿੱਖਾਂ ਦੀ ਫੌਜ ਦਾ ਮੁਕਾਬਲਾ ਕਰਨ ਲਈ ਤਿਆਰ ਰਹੋ, ਵੱਖਰੀਆਂ ਵੱਖਰੀਆਂ ਡਿਊਟੀਆਂ ਲਾ ਦਿਓ।
ਤੋਪ ਘੋੜਨ ਕੀ ਅੱਗੇ ਧਰੀਏ।
ਜਿਹੜੀਆਂ ਘੋੜਿਆਂ ਵਾਲੀਆਂ ਤੋਪਾਂ ਨਿੱਕੀਆਂ ਉਹ ਅੱਗੇ ਕਰ ਦਿਓ, ਕਿਉਂਕਿ ਸਿੱਖ ਦੌੜ ਕੇ ਆਉਂਦੇ ਨੇ ਤੇ ਦੌੜ ਕੇ ਨਿਕਲ ਜਾਂਦੇ ਨੇ, ਸਿੱਖ ਬਹੁਤਾ ਚਿਰ ਖੜਦੇ ਨਹੀਂ। ਲੜਾਈ ਸਿੱਖਾਂ ਦੀ ਇਹੋ ਜਿਹੀ ਸੀਗੀ ਜਿਹਨੂੰ ਗੁਰੀਲਾ ਲੜਾਈ ਕਹਿੰਦੇ ਆ, ਇੱਕ ਪਾਸਿਓਂ ਆਉਣਾ ਮਾਰ ਕੇ ਤੇ ਦੂਜੇ ਪਾਸੇ ਨਿਕਲ ਜਾਣਾ। ਲੱਖੂ ਕਹਿੰਦਾ ਏਦਾਂ ਕਰੋ ਵੀ ਘੋੜੇ ਸਵਾਰ ਫੌਜ ਤੇ ਘੋੜਿਆਂ ਵਾਲੀਆਂ ਤੋਪਾਂ ਨਿੱਕੀਆਂ ਤੋਪਾਂ ਉਹ ਤਿਆਰ ਰੱਖੋ, ਜੇ ਕਿਤੇ ਸਿੱਖਾਂ ਦਾ ਦਸਤਾ ਫੇਰ ਆਵੇ ਤਾਂ ਦੂਰ ਤੱਕ ਉਹਨਾਂ ਦਾ ਪਿੱਛਾ ਕਰਨਾ ਪਵੇ ਤਾਂ ਘੋੜੇ ਕਰ ਸਕਦੇ ਆ। ਹਾਂਜੀ,
ਤੇ ਪਾਚਾ ਕਿਨੀ ਹੱਥ ਨਾਲ,
ਉਹਨਾਂ ਦੇ ਪਿੱਛੇ ਹੱਥ ਨਾਲ ਹੀ ਲੰਮੀਆਂ ਬੰਦੂਕਾਂ ਹੁੰਦੀਆਂ, ਲੰਮਛੜਾਂ ਕਹਿੰਦੇ ਉਹਨੂੰ, 7 ਫੁੱਟ ਲੰਮੀ ਨਾਲ ਹੀ ਹੁੰਦੀ ਉਹਦੀ, ਉਹਨੂੰ ਹੱਥ ਨਾਲ ਵੀ ਕਹਿੰਦੇ ਆ, ਹੱਥ ਵਾਲੀਆਂ ਬੰਦੂਕਾਂ, ਦੁਨਾਲੀਆਂ ਜਾਂ ਇੱਕ ਨਾਲੀਆਂ, ਉਹ ਫੌਜ ਕਰ ਦਿਓ ਤਾਂ ਕਿ ਸਿੱਖਾਂ ਨੂੰ ਦੂਰ ਤੇ ਗੋਲੀਆਂ ਮਾਰੀਆਂ ਜਾਣ।
ਜਿਸੈ ਜੰਬੂਰਨ ਲਾਈ ਪਾਲ,
ਔਰ ਜੰਬੂਰਿਆਂ ਦੀ ਜਿਹੜੇ ਛੋਟੇ ਛੋਟੇ ਤੋਪਾਂ ਹੁੰਦੀਆਂ ਉਹਨੂੰ ਜੰਬੂਰਾ ਕਹਿੰਦੇ ਆ, ਉਹਨਾਂ ਦੀਆਂ ਪਾਲਾਂ ਲਾ ਦਿਓ।
ਜਿਸ ਗਏ ਪਾਛੇ ਕਰੀ ਸਿਪਾਹੀ,
ਉਹਦੇ ਪਿੱਛੇ ਫਿਰ ਸਿਪਾਹੀ ਸਭ ਤੋਂ ਅੱਗੇ ਘੋੜ ਸਵਾਰ, ਉਹਦੇ ਪਿੱਛੇ ਲੰਮੀਆਂ ਬੰਦੂਕਾਂ ਲੰਮਛੜਾਂ ਵਾਲੇ, ਉਦੋਂ ਪਿੱਛੇ ਜੰਬੂਰਿਆਂ ਵਾਲੇ, ਉਦੋਂ ਪਿੱਛੇ ਪੈਦਲ ਫੌਜ ਕਰ ਦਿੱਤੀ ਹੈ।
ਫੌਜ ਅਸਲ ਨਿਜ ਰਾਖੀ ਪਾਹੀ,
ਤੇ ਆਪਣੀ ਅਸਲ ਫੌਜ ਜਿਹੜੀ ਸੀ ਲੱਖੂ ਨੇ ਆਪਣੇ ਕੋਲ ਰੱਖੀ, ਉਹਨੂੰ ਆਪਣਾ ਡਰ ਹੈ ਕਿਤੇ ਮੈਨੂੰ ਸਿੰਘ ਮਾਰ ਹੀ ਨਾ ਜਾਣ, ਆਪਣੀ ਜਾਨ ਬਚਾਣੀ ਚਾਹੁੰਦਾ ਹੈ।
ਰਚੀ ਚਮੂ ਦੀਵਾਨ ਉਲਟੇ ਰਾਹੀ,
ਸੰਗ ਜੀ ਉਹਨੇ ਫੌਜ ਜਿਹੜੀ ਬਣਾਈ ਕੁਦਰਤ ਵੱਲੋਂ ਹੀ ਉਲਟੇ ਰਾਹ, ਉਹ ਜਿਹੜੀ ਪੈਦਲ ਫੌਜ ਪਿੱਛੇ ਕਰ ਬੈਠਾ, ਘੋੜਿਆਂ ਵਾਲੀ ਅੱਗੇ ਕਰ ਬੈਠਾ, ਉਹਦੀ ਫੌਜ ਖਿੰਡ ਜਾਣੀ ਸੀਗੀ, ਗੁਰੂ ਨੇ ਐਸੀ ਮੱਤ ਮਾਰੀ। ਹਾਂਜੀ,
ਸਭ ਤੇ ਪਾਛੇ ਡਰਤ ਸੋ ਜਾਏ,
ਆਪ ਡਰਦਾ ਮਾਰਾ ਪਿੱਛੇ ਜਾਂਦਾ ਸੀ ਵੀ ਸਿੰਘ ਮਾਰ ਦੇਣਗੇ।
ਜੋ ਸਿੰਘ ਮੁੜ ਕਰੇ ਲੜਾਈ,
ਕਹਿੰਦੇ ਜੇ ਸਿੰਘ ਮੁੜ ਕੇ ਫੇਰ ਹੱਲਾ ਕਰਨਗੇ,
ਨਾ ਤੋਪਾਂ ਸੋ ਕਛੂ ਬਸਾਈ,
ਅਸੀਂ ਤੋਪਾਂ ਮਾਰਾਂਗੇ, ਤੋਪਾਂ ਦੇ ਅੱਗੇ ਸਿੰਘਾਂ ਦੀ ਕੋਈ ਪੇਸ਼ ਨਹੀਂ ਜਾਏਗੀ।
ਤੋ ਸਿੰਘ ਫੇਰ ਵੜੇ ਮੁੜ ਝੱਲ,
ਇਹ ਸਿੰਘ ਜਿਹੜੇ ਨੇ ਮੁੜ ਕੇ ਝੱਲ ਚ ਵੜ ਜਾਂਦੇ ਜੰਗਲ ਵਿਚ, ਕਾਹਨੂੰ ਆਣ ਦੇ ਛੰਭ ਵਿਚ।
ਐਸੀ ਪਈ ਖਾਲਸੇ ਗੱਲ,
ਇਸ ਤਰ੍ਹਾਂ ਖਾਲਸੇ ਦੀ ਉਸ ਵੇਲੇ ਗੱਲ ਬਣੀ ਸੀ ਸਾਧ ਸੰਗਤ ਦੀ। ਇਹ ਗੱਲ 1746 ਮਈ ਦੇ ਮਹੀਨੇ ਦੀ ਹੈ। ਹਾਂਜੀ
ਵੜੇ ਤਾਹੇ ਜੈ ਤੋਪ ਨਾ ਜਾਵੇ।
ਊਣ ਸਿੰਘ ਉੱਥੇ ਵੜ ਗਏ ਛੰਭ ਦੇ ਵਿੱਚ ਜਿੱਥੇ ਸਰਕਾਰੀ ਅਸਲਾ ਖਾਨਾ ਤੋਪ ਖਾਨਾ ਜਾ ਨਹੀਂ ਸੀ ਸਕਦਾ। ਹਾਂਜੀ
ਕੁੜਿਆਲਨ ਨੇ ਕਛੂ ਬਸਾਵੇ
ਤੇ ਘੋੜੇ ਵੀ ਤੁਰਕਾਂ ਦੇ ਉਹਦੇ ਚ ਵੜ ਨਹੀਂ ਸੀ ਸਕਦੇ ਕਿਉਂਕਿ ਸਿੰਘਾਂ ਨੇ ਰਾਹ ਇਹੋ ਜਿਹੇ ਉਗੜ ਦੁਗੜ ਕੀਤੇ ਹੋਏ ਸਨ ਵੀ ਘੋੜਿਆਂ ਨੂੰ ਉੱਥੇ ਦੌੜਨਾ ਔਖਾ ਸੀਗਾ। ਸਿੰਘਾਂ ਦੇ ਘੋੜਿਆਂ ਨੂੰ ਭੇਤ ਸੀ ਉੱਥੋਂ ਦਾ ਕਿਉਂਕਿ ਸਿੰਘ ਰੋਜ਼ ਉੱਥੇ ਜਾਂਦੇ ਸਨ ਤੇ ਸਰਕਾਰ ਜਿਹੜੀ ਫੌਜ ਲੈ ਕੇ ਆਈ ਸੀ ਉਹਨਾਂ ਨੂੰ ਉਸ ਜਗ੍ਹਾ ਦਾ ਭੇਤ ਨਹੀਂ ਸੀ ਕਾਹਨੂੰ ਆਣ ਦੇ ਛੰਭ ਦਾ।
ਛੱਡੀ ਫੌਜ ਲੈ ਸਿੰਘ ਉਸ ਮਾਰ
ਜਿਹੜੀ ਫੌਜ ਪਿੱਛੇ ਛੱਡਦਾ ਸੀਗਾ ਸਿੰਘ ਅੰਦਰੋਂ ਗੋਲੀਆਂ ਮਾਰ ਕੇ ਉਹਨੂੰ ਮਾਰ ਲੈਂਦੇ ਸੀ। ਰੋਜ਼ ਸੈਂਕੜੇ ਸਿਪਾਹੀ ਲੱਖੂ ਦੇ ਸਿੰਘਾਂ ਦੇ ਹੱਥੋਂ ਮਰ ਰਹੇ ਸਨ।
ਇਸ ਵਿੱਚ ਸਿੰਘ ਬਚੇ ਕਈ ਵਾਰ
ਲੜਾਈ ਹੁੰਦੀ ਸੀ ਸਿੰਘ ਜਦੋਂ ਤੋਪਾਂ ਚੱਲਦੀਆਂ ਸਨ ਝੱਲ ਵਿੱਚ ਜਾ ਲੁਕਦੇ ਸਨ ਜਦੋਂ ਦੁਸ਼ਮਣ ਤਵੇਸਲਾ ਹੁੰਦਾ ਸੀ ਬਾਹਰ ਆ ਕੇ ਗੋਲੀਆਂ ਦੁਸ਼ਮਣ ਤੇ ਦਾਗ ਦਿੰਦੇ ਸਨ।
ਤਬੈ ਦੀਵਾਨ ਦਿਲਬਾਰ ਬੁਲਾਏ
ਸਾਧ ਸੰਗਤ ਜੀ ਦੀਵਾਨ ਲੱਖੂ ਨੇ ਉਸ ਵੇਲੇ ਬੇਲਦਾਰਾਂ ਨੂੰ ਸੱਦਿਆ। ਫਿਰ ਬੇਲਦਾਰ ਜਿਹੜੇ ਜੰਗਲ ਕੱਟਦੇ ਹਨ ਜਿਹੜੇ ਜੰਗਲਾਂ ਦੀ ਵਾਢੀ ਕਰਦੇ ਹਨ ਦਰਖਤ ਕੱਟਦੇ ਹਨ ਉਹਨਾਂ ਬੇਲਦਾਰਾਂ ਨੂੰ ਸੱਦਿਆ।
ਵਿਕਟ ਠੋਰ ਤਹਿ ਰਹਾ ਬਨਵਾਏ
ਉਹ ਬੇਲਦਾਰਾਂ ਨੂੰ ਕਹਿਣ ਲੱਗਾ ਤੁਸੀਂ ਰਸਤੇ ਦਰਖਤ ਕੱਟ ਕੇ ਨਾ ਰਸਤੇ ਬਣਾਓ ਵਿੱਚ ਵੜਨ ਦੇ। ਹਾਂਜੀ
ਚੱਲ ਗਾੜੇ ਤੈ ਫੂਕ ਜਲਾਵੇ
ਔਰ ਜਿਹੜੇ ਗਾੜੇ ਝੱਲ ਹਨ ਉੱਥੇ ਅੱਗ ਲਾ ਦਿਓ ਤੇ ਸਿੱਖਾਂ ਨੂੰ ਅੰਦਰ ਹੀ ਸਾੜ ਕੇ ਖਤਮ ਕਰ ਦਿਓ।
ਛੇਤ ਤਾਰੇ ਤੁਰ ਤੋਪ ਚਲਾਵੇ
ਉੱਥੇ ਰਸਤੇ ਬਣਨਗੇ ਆਪਾਂ ਤੋਪਖਾਨਾ ਲੈ ਕੇ ਚੱਲਾਂਗੇ ਤੋਪਾਂ ਮਾਰ ਮਾਰ ਕੇ ਸਿੱਖਾਂ ਨੂੰ ਖਤਮ ਕਰਾਂਗੇ।
ਤਬ ਸਿੰਘਣ ਕੋ ਬਹੁਤ ਸਤਾਇਆ
ਸਾਧ ਸੰਗਤ ਜੀ ਬਹੁਤ ਸਤਾਇਆ ਲੱਖੂ ਨੇ ਸਿੱਖਾਂ ਨੂੰ ਪਹਿਲਾਂ ਤਾਂ ਬੇਲਦਾਰ ਲਾਏ ਦਰਖਤ ਵੱਢਣ ਵਾਸਤੇ ਉਹ ਤਾਂ ਸਿੰਘਾਂ ਨੇ ਗੋਲੀਆਂ ਮਾਰ ਕੇ ਭਜਾ ਤੇ ਜਦੋਂ ਅੰਦਰੋਂ ਗੋਲੀ ਆਉਂਦੀ ਕਿਹੜਾ ਉੱਥੇ ਖੜਦਾ ਬੇਲਦਾਰ ਕਈਆਂ ਕੁਹਾੜੇ ਕਿੱਥੇ ਕੰਮ ਕਰਦੇ ਜਿੱਥੇ ਤੋਪਾਂ ਚੱਲਦੀਆਂ ਹੋਣ ਉਹ ਤਾਂ ਭੱਜ ਗਏ। ਫਿਰ ਇਹਨਾਂ ਨੇ ਅੱਗ ਲਾ ਦਿੱਤੀ ਜੰਗਲ ਨੂੰ ਅੱਗ ਦੇ ਵਿੱਚ ਹੁਣ ਬੜਾ ਨੁਕਸਾਨ ਹੁੰਦਾ ਹੈ। ਹਾਂਜੀ
ਖਾਣੇ ਨੂੰ ਕੁਛ ਹੱਥ ਨਾ ਆਇਆ
ਗਰਮੀ ਬੜੀ ਸੀਗੀ ਮਈ ਦਾ ਮਹੀਨਾ ਤੁਹਾਨੂੰ ਪਤਾ ਬਹੁਤ ਗਰਮੀ ਹੁੰਦੀ ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਪੈ ਰਹੀ ਸੀ ਖਾਣ ਨੂੰ ਕੁਛ ਮਿਲਦਾ ਨਹੀਂ ਸੀ।
ਭੁੱਖੇ ਹੋਏ ਸਿੰਘ ਆਗੇ ਤੁਰੇ
ਭੁੱਖ ਦੇ ਮਾਰੇ ਸਿੰਘ ਉਸ ਝੱਲ ਦੇ ਵਿੱਚ ਬੜਾ ਔਖਾ ਟਾਈਮ ਕੱਟ ਰਹੇ ਸਨ ਅੱਗੇ ਅੱਗੇ ਦੁਸ਼ਮਣ ਦੇ ਤੁਰੇ ਜਾਂਦੇ ਸਨ ਪਿੱਛੋਂ ਲਖਪਤ ਦੀਆਂ ਫੌਜਾਂ ਆਉਂਦੀਆਂ ਸਨ।
ਚੱਲੋ ਬਾਹਰ ਸਿੰਘ ਨਿਕਰੇ
ਚੱਲੋ ਬਾਹਰ ਸਿੰਘ ਨਿਕਰੇ ਕਹਿੰਦੇ ਫਿਰ ਝੱਲ ਜਿਹੜਾ ਸੀ ਕਾਹਨੂੰ ਆਣ ਦਾ ਛੰਭ ਸੀਗਾ ਉਹਦੇ ਤੋਂ ਸਿੰਘ ਬਾਹਰ ਨਿਕਲੇ ਹਨ।
ਦੋਹਰਾ ਕਿਤੇ ਉਰਾਸੋ ਚੱਲ ਵੜੇ ਕਿਤੇ ਪਾਰ ਚੱਲ ਮਾਹੇ
ਰਾਵੀ ਦਾ ਕੰਡਾ ਸੀਗਾ ਕੋਈ ਸਿੰਘ ਉਰਲੇ ਪਾਸੇ ਕੋਈ ਪਰਲੇ ਪਾਸੇ ਉਸ ਝੱਲ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਸਿੰਘ ਸਨ ਕੋਈ ਥੋੜੇ ਸਿੰਘ ਨਹੀਂ ਸਨ ਤੇ ਹਜ਼ਾਰਾਂ ਬੰਦਿਆਂ ਨੂੰ ਰੋਟੀ ਖਾਣ ਵਾਸਤੇ ਕਈ ਕੁਆਂਟਲ ਆਟਾ ਰੋਜ਼ ਚਾਹੀਦਾ ਦਾਲਾਂ ਭਾਜਾ ਚਾਹੀਦਾ ਕੁਛ ਨਹੀਂ ਸੀ ਉੱਥੇ ਰੋਟੀ ਨਾਂ ਦੀ ਕੋਈ ਚੀਜ਼ ਨਹੀਂ ਸੀ ਮਿਲਦੀ ਜੰਗਲ ਚ ਸ਼ਿਕਾਰ ਕਰਦੇ ਸਨ ਉਹ ਵੀ ਪਕਾਉਣ ਦਾ ਮੌਕਾ ਨਹੀਂ ਸੀ ਮਿਲਦਾ ਕੱਚੇ ਹੀ ਖਾਣਾ ਪੈਂਦਾ ਸੀ ਐਸੀ ਹਾਲਤ ਵਿੱਚ ਸਿੰਘ ਉੱਥੇ ਫਸੇ ਹੋਏ ਸਨ।
ਐਸੇ ਯਤਨ ਸੋ ਸਿੰਘ ਸੋ ਆਗੇ ਜਾਏ
ਬੜੀਆਂ ਮੁਸ਼ਕਲਾਂ ਦੇ ਨਾਲ ਥੱਲੇ ਫਿਰ ਉਹ ਰਾਵੀ ਦਾ ਪਾਣੀ ਛੱਲ ਮਾਰ ਕੇ ਨਾ ਕਹਿੰਦੇ ਵੀ ਜਿਹੜਾ ਥੱਲੇ ਵਾਲਾ ਇਲਾਕਾ ਸੀਗਾ ਉਹ ਰੇਤ ਜਿਹੜੀ ਜਿੱਥੇ ਖੜੇ ਸਨ ਜੰਗਲ ਦੇ ਵਿੱਚ ਉਹ ਸਿਲਾਬਾ ਹੋ ਗਿਆ ਸੀਗਾ ਉਹਦੇ ਵਿੱਚ ਲੰਮੇ ਪੈਣ ਨੂੰ ਬਹਿਣ ਨੂੰ ਵੀ ਥਾਂ ਨਹੀਂ ਸੀ ਘੋੜੇ ਦੀ ਕਾਠੀ ਤੇ ਰਹਿਣਾ ਪੈਂਦਾ ਸੀ ਇਹੋ ਜਿਹੀ ਮੁਸੀਬਤ ਸਿੰਘ ਅੱਗੇ ਵੱਧ ਰਹੇ ਸਨ।
ਚੌਪਈ ਤਬ ਦਰਿਆ ਪਇਓ ਅਤ ਤਾਰੂ
ਉਧਰੋਂ ਦਰਿਆ ਜਿਹੜਾ ਸੀ ਉਹ ਤਾਰੂ ਹੋ ਗਿਆ ਰਾਵੀ ਬਹੁਤ ਚੜ ਗਈ ਉੱਤੋਂ ਮੀਂਹ ਪੈ ਗਿਆ ਪਹਾੜਾਂ ਵਿੱਚ ਅੱਜ ਕੱਲ ਤਾਂ ਤੁਸੀਂ ਜਾਓ ਨਾ ਰਾਵੀ ਬਿਆਸ ਸਤਲੁਜ ਦਰਿਆ ਚ ਪਾਣੀ ਨਹੀਂ ਮਿਲਦਾ ਉਹਦਾ ਕਾਰਨ ਕੀ ਹੈ ਜਿਹੜਾ ਪਾਣੀ ਪਿੱਛੇ ਹੁੰਦਾ ਨਾ ਉਹ ਡੈਮ ਬਣਾਏ ਹੋਏ ਨੇ ਡੈਮ ਚ ਪਾਣੀ ਰੋਕਿਆ ਹੋਇਆ ਜਦੋਂ ਦੀ ਇਹ ਗੱਲ ਹੈ ਉਦੋਂ ਡੈਮ ਕੋਈ ਨਹੀਂ ਸੀਗੇ ਉਦੋਂ ਨੇਚਰਲੀ ਦਰਿਆ ਵਗਦੇ ਸਨ ਤੇ ਦਰਿਆਵਾਂ ਦੇ ਵਿੱਚ ਪਾਣੀ ਸਾਉਣ ਭਾਦੋਂ ਦਾ ਬਹੁਤ ਹੁੰਦਾ ਹੀ ਸੀ, ਬਾਕੀ ਮਹੀਨਿਆਂ 'ਚ ਵੀ ਦਰਿਆ ਭਰੇ ਰਹਿੰਦੇ ਸਨ। ਜਦੋਂ ਸਿੰਘ ਉੱਥੇ ਫਸੇ ਹੋਏ ਸਨ, ਉਹਨਾਂ ਨੇ ਪਰਲੇ ਪਾਸੇ ਯਾਨੀ ਰਾਵੀ ਤੋਂ ਪਰਲਾ ਜਿਹੜਾ ਇਲਾਕਾ ਅੱਜ ਕੱਲ੍ਹ ਪਾਕਿਸਤਾਨ 'ਚ ਹੈ, ਉੱਧਰ ਨਿਕਲਣਾ ਸੀਗਾ, ਪਰ ਦਰਿਆ ਬਹੁਤ ਜ਼ਿਆਦਾ ਚੜ ਗਿਆ।
ਸਿੰਘ ਹੋਏ ਗਏ ਰਾਵੀ ਪਾਰ,
ਬੜੀ ਮੁਸ਼ਕਲ ਨਾਲ ਰਾਵੀ ਪਾਰ ਹੋਏ।
ਪਾਰ ਪਾਰ ਸਿੰਘ ਮੂਹਰੇ ਜਾਵੇ,
ਪਾਰ ਪਾਰ ਹੋ ਕੇ ਸਿੰਘ ਮੂਹਰੇ ਮੂਹਰੇ ਜਾਂਦੇ, ਪਿੱਛੇ ਫੌਜ ਤੁਰਕਾਂ ਦੀ ਲੱਗੀ ਰਹਿੰਦੀ ਹੈ।
ਪਾਚੇ ਫੌਜ ਤੁਰਕ ਕੀ ਆਵੇ,
ਪਿੱਛੇ ਲਖਪਤ ਰਾਏ ਫੌਜਾਂ ਲੈ ਕੇ ਤੋਪਾਂ ਦੇ ਗੋਲੇ ਮਾਰਦਾ ਹੈ, ਸਿੰਘਾਂ ਦਾ ਨੁਕਸਾਨ ਕਰਦਾ ਹੈ।
ਨਾ ਡੇਰੋ ਸਿੰਘ ਕਰਨਾ ਮਿਲੇ,
ਸਿੰਘਾਂ ਨੂੰ ਕਿਤੇ ਡੇਰਾ ਪਾਉਣ ਦੀ ਰਾਤ ਕੱਟਣ ਦੀ ਵਿਹਲ ਨਹੀਂ ਮਿਲਦੀ, ਵੀ 10 ਮਿੰਟ ਬਹਿ ਕੇ ਰੋਟੀ ਖਾ ਲਈਏ, ਇਹੋ ਜਿਹਾ ਕੋਈ ਟਿਕਾਣਾ ਨਹੀਂ ਮਿਲਦਾ।
ਕਹੂੰ ਰਾਤ ਕਹੂੰ ਦਿਨ ਹੂੰ ਚਲੇ,
ਕਦੀ ਦਿਨੇ ਕਦੀ ਰਾਤ ਤੁਰੇ ਹੀ ਫਿਰਦੇ ਹੈ, ਅੱਗੇ ਅੱਗੇ ਸਿੰਘ ਤੇ ਪਿੱਛੇ ਪਿੱਛੇ ਲੱਖੂ ਦੀ ਫੌਜ ਹੈ।
ਮੈਂ ਸਿੰਘਨ ਕੁਛ ਰਹੋ ਪੱਲੇ,
ਸਿੰਘਾਂ ਦੇ ਪੱਲੇ ਕੁਛ ਨਹੀਂ ਰਿਹਾ, ਖਾਣ ਪੀਣ ਦਾ ਸਮਾਨ ਜਿੰਨਾ ਸੀਗਾ ਸਭ ਖਤਮ ਹੋ ਗਿਆ, ਤੇ ਲੜਾਈ ਦੇ ਵਿੱਚ ਅਸਲਾ ਵੀ ਜਿਹੜਾ ਸੀ ਬਹੁਤਾ ਖਰਚ ਹੋ ਗਿਆ, ਗਾਤਰੇ ਤਲਵਾਰਾਂ ਬਰਛੇ ਜਿਹੜੇ ਸਨ ਉਹ ਰਹਿ ਗਏ, ਜਾਂ ਥੋੜਾ ਬੜਾ ਅਸਲਾ ਤੋਪਾਂ ਵਿੱਚ ਚਲਾਉਣ ਵਾਸਤੇ ਦਾਰੂ ਸਿੱਕਾ ਬਚਿਆ।
ਪਾਰ ਬਰਦਾਰੀ ਬਿਨ ਕਿਆ ਚੱਲੇ,
ਤੇ ਗੱਡੇ ਜਿਹੜੇ ਸਨ ਉਹ ਨਾਲ ਚੱਲ ਨਹੀਂ ਸੀ ਸਕਦੇ ਲੜਾਈ ਦੇ ਵਿੱਚ, ਉਹ ਪਿੱਛੇ ਰਹਿ ਗਏ, ਤੇ ਗੱਡਿਆਂ ਦੇ ਉੱਤੇ ਜਿਹੜਾ ਰਾਸ਼ਨ ਪਾਣੀ ਸੀਗਾ ਉਹ ਵੀ ਖਤਮ ਹੋ ਗਿਆ, ਭਾਵ ਪਿੱਛੇ ਰਹਿ ਗਿਆ।
ਗੋਲੀ ਦਾਰੂ ਕਹੂੰ ਪਹੁੰਚੇ ਨਾਹੀ,
ਔਰ ਬਿਨਾਂ ਗੱਡਿਆਂ ਦੇ ਰੇਹੜਿਆਂ ਦੇ ਅਸਲਾ ਨਹੀਂ ਧੋਇਆ ਜਾਂਦਾ, ਘੋੜਿਆਂ ਦੇ ਕਿੰਨਾ ਕੁ ਧੋ ਸਕਦੇ ਸਨ, ਜਿੰਨਾ ਕੁ ਅਸਲਾ ਘੋੜਿਆਂ ਤੇ ਸੀਗਾ ਉਹ ਕੋਲ ਸੀ, ਬਾਕੀ ਅਸਲਾ ਸਾਰਾ ਪਿੱਛੇ ਗੱਡਿਆਂ ਗੁੱਡਿਆਂ ਤੇ ਰਹਿ ਗਿਆ।
ਕਾਸੋ ਸਿੰਘ ਸੋ ਕਰੇ ਲੜਾਈ,
ਹੁਣ ਸਿੰਘ ਲੜਾਈ ਕਾਹਦੇ ਨਾਲ ਕਰਨ, ਬਿਨਾਂ ਅਸਲੇ ਦੇ ਲੜਿਆ ਵੀ ਨਹੀਂ ਜਾਂਦਾ।
ਸ਼ਸਤਰ ਕਾਟਤ ਖੁੰਡੇ ਹੋਏ,
ਔਰ ਲੜਦਿਆਂ ਲੜਦਿਆਂ ਸ਼ਸਤਰ ਵੀ ਖੁੰਡੇ ਹੋ ਗਏ, ਤਲਵਾਰਾਂ ਵੀ ਜਿਹੜੀਆਂ ਵੈਰੀਆਂ ਨੂੰ ਕੱਟ ਕੱਟ ਕੇ ਖੁੰਡੀਆਂ ਹੋਈਆਂ ਪਈਆਂ, ਬਰਛੇ ਵੀ ਖਰਾਬ ਹੋਏ ਪਏ, ਧਾਰਾਂ ਸਾਰਿਆਂ ਦੀਆਂ ਮਸਮਰੀਆਂ ਪਈਆਂ ਸ਼ਸਤਰਾਂ ਦੀਆਂ।
ਰਾਤ ਦਿਵ ਸਿੰਘ ਨਾਹੀ ਸੋਏ,
ਸਿੰਘ ਨਾ ਦਿਨੇ ਸੌਂਦੇ ਨਾ ਰਾਤ, ਲੱਖੂ ਸਿੱਖਾਂ ਨੂੰ ਆਰਾਮ ਨਹੀਂ ਕਰਨ ਦਿੰਦਾ, ਦਿਨ ਰਾਤ ਜਾਗ ਕੇ ਤੁਰੇ ਹੀ ਜਾਣਾ, ਤੁਰੇ ਹੀ ਜਾਣਾ, ਭੁੱਖੇ ਪਿਆਸੇ ਕਿੰਨਾ ਸਮਾਂ ਮਾੜਾ ਸੀਗਾ ਸਾਧ ਸੰਗਤ।
ਕਈ ਕਮਾਨ ਟੂਟ ਸੋ ਚਲਤੀ,
ਕਈਆਂ ਸਿੰਘਾਂ ਦੀਆਂ ਕਮਾਨਾਂ ਚਲਦੀਆਂ ਚਲਦੀਆਂ ਕਮਾਨਾਂ ਟੁੱਟ ਗਈਆਂ, ਤੀਰ ਕਮਾਨਾਂ ਦੇ ਚਿੱਲੇ ਟੁੱਟ ਗਏ,
ਤੀਰ ਮੁੱਕੇ ਫਿਰ ਮਿਲੇ ਨਾ ਪਰਤੀ,
ਔਰ ਤੀਰ ਵੀ ਚੱਲ ਚੱਲ ਕੇ ਮੁੱਕ ਗਏ, ਤੇ ਹੁਣ ਤੀਰ ਕਿਹੜਾ ਦੇਣ ਆਵੇਗਾ, ਤੀਰ ਦੁਸ਼ਮਣ ਕੋਲੋਂ ਤਾਂ ਲੈਣੇ ਲੈ ਨਹੀਂ ਜਾ ਸਕਦੇ, ਉਹਦੇ ਪਿੱਛੇ ਚੜਿਆ ਆ ਰਿਹਾ, ਤੇ ਆਪਣੇ ਕੋਲ ਰਹਿ ਨਹੀਂ ਗਿਆ ਕੁਛ, ਕਿੰਨਾ ਸਮਾਂ ਭਿਅੰਕਰ ਆਇਆ ਖਾਲਸੇ ਉੱਤੇ।
ਨੇਜੇ ਫਲ ਰਹੇ ਦੁਸ਼ਮਣ ਤਨ ਮੇ,
ਆਹਾ ਜਿਹੜੇ ਬਰਛਿਆਂ ਦੇ ਫਲ ਸੀਗੇ ਨੇਜਿਆਂ ਦੇ, ਉਹ ਜਦੋਂ ਦੁਸ਼ਮਣ ਨੂੰ ਮਾਰੇ ਤੇ ਦੁਸ਼ਮਣਾਂ ਦੀਆਂ ਛਾਤੀਆਂ ਚ ਰਹਿ ਗਏ, ਤੇ ਸੋਟੀਆਂ ਹੀ ਹੱਥਾਂ ਚ ਰਹਿ ਗਈਆਂ ਕਈਆਂ ਦੇ।
ਕਾੜੂ ਲਬੈ ਸੋ ਨਾਹੀ ਬਣ ਮੈਂ,
ਕੋਈ ਨੇਜੇ ਬਣਾਉਣ ਵਾਲਾ ਘਾੜੂ, ਘਾੜੂ ਕਹਿੰਦੇ ਸ਼ਸਤਰ ਘੜਨ ਵਾਲਾ ਮਿਸਤਰੀ ਲੁਹਾਰ, ਜੰਗਲ 'ਚ ਲੱਭਦਾ ਕੋਈ ਨਹੀਂ।
ਬਿਨ ਦਾਣੇ ਪੈ ਘੋੜੇ ਮਾੜੇ,
ਬਿਨਾਂ ਦਾਣਿਆਂ ਦੇ ਬਿਨਾਂ ਘਾਹ ਪੱਠਿਆਂ ਦੇ ਘੋੜੇ ਵੀ ਮਾੜੇ ਹੋ ਗਏ, ਸੁੱਕ ਗਏ।
ਬਿਨ ਬਸਤਰ ਤਨ ਤੂਪ ਸੋ ਸਾੜੇ,
ਤਨ ਤੇ ਕੱਪੜਾ ਕੋਈ ਨਹੀਂ, ਤੇ ਕੱਪੜੇ ਤੋਂ ਬਿਨਾਂ ਸਰੀਰ ਨੂੰ ਧੁੱਪ ਸਾੜਦੀ ਹੈ, ਕਸ਼ਹਿਰੇ ਮਾੜੇ ਮੋਟੇ ਸਰੀਰ ਦੇ ਤੇ ਸਿਰ ਤੇ ਮਾੜੇ ਮੋਟੇ ਦਸਤਾਰੇ ਰਹਿ ਗਏ, ਇੱਕ ਜਾਂਦੀਆ ਇੱਕ ਸਿਰ ਪਟਕਾ, ਭੂਰੇ ਗਾਤੀ ਬਾਣਾ ਜਟਕਾ। ਉਸ ਵੇਲੇ ਸਿੰਘਾਂ ਦੀ ਧੁੱਪ ਦੇ ਵਿੱਚ ਜੋ ਹਾਲਤ ਸੀਗੀ, ਕਵੀ ਭਾਈ ਰਤਨ ਸਿੰਘ ਜੀ ਲਿਖ ਰਹੇ ਹੈ ਵੀ ਨਾ ਕੋਈ ਚੰਗਾ ਸ਼ਸਤਰ, ਨਾ ਤਨ ਢੱਕਣ ਨੂੰ ਬਸਤਰ, ਨਾ ਕੋਈ ਚੰਗਾ ਘੋੜਾ, ਤੇ ਨਾ ਕੋਈ ਰਾਸ਼ਨ ਪਾਣੀ ਖਾਣ ਪੀਣ ਨੂੰ, ਉਹ ਸੀ ਛੋਟਾ ਘੱਲੂ ਘਾਰਾ। ਹਾਂਜੀ,
ਆਟਾ ਦਾਣਾ ਨਹੀਂ ਕਿਆ ਪਾਵੇ,
ਆਟਾ ਦਾਲ ਦਾਣ ਦਾਣਾ ਘੋੜਿਆਂ ਵਾਸਤੇ ਸਿੰਘਾਂ ਵਾਸਤੇ ਕਿਤੋਂ ਨਹੀਂ ਮਿਲਦਾ,
ਪਾਣੀ ਪੀਤੇ ਹੱਥ ਨਾ ਆਵੇ,
ਪਾਣੀ ਵੀ ਖਾਲਸੇ ਨੂੰ ਪੀਣ ਲਈ ਕਿਤੋਂ ਨਹੀਂ ਮਿਲ ਰਿਹਾ ਸੀ, ਵੀ ਪਾਣੀ ਕੋਈ ਪਿਆ ਦੇਵੇ ਆ ਕੇ, ਕੌਣ ਪਿਆਵੇ ਪਾਣੀ, ਮਾਰੂ ਥੱਲਾਂ ਵਿੱਚ ਭੱਜੇ ਫਿਰਦੇ ਸਨ।
ਦੋਹਰਾ ਅੱਧੀ ਮੌਤ ਮੁਸਾਫਰੀ ਸਾਰੀ ਮੌਸੋ ਭੁੱਖ,
ਭਾਈ ਰਤਨ ਸਿੰਘ ਜੀ ਕਹਿੰਦੇ ਅੱਧੀ ਮੌਤ ਮੁਸਾਫਰੀ ਹੈ ਤੇ ਸਾਰੀ ਮੌਤ ਭੁੱਖ ਹੈ। ਜੇ ਕਿਸੇ ਬੰਦੇ ਨੂੰ ਸਫ਼ਰ ਕਰਨਾ ਪੈ ਜੇ, ਹਰ ਵੇਲੇ ਸਫ਼ਰ 'ਚ ਰਵੇ, ਅੱਧੀ ਮੌਤ ਹੈ, ਤੇ ਜੇ ਵਿਚਾਰੇ ਨੂੰ ਰੋਟੀ ਵੀ ਨਾ ਮਿਲੇ ਤੇ ਫਿਰ ਪੂਰੀ ਮੌਤ ਹੈ। ਇਹ ਦੋਵੇਂ ਮੌਤਾਂ ਖਾਲਸੇ ਦੇ ਕੋਲ ਆ ਗਈਆਂ।
ਉਹਾਂ ਆਏ ਦੋ ਮਿਲੀ ਯੈ ਪਇਓ ਖਾਲਸੇ ਦੁੱਖ।
ਉੱਥੇ ਖਾਲਸੇ ਨੂੰ ਦੋਵੇਂ ਮੌਤਾਂ ਮਿਲੀਆਂ, ਮੁਸਾਫਰੀ ਦੀ ਮੌਤ ਤੇ ਭੁੱਖ ਦੀ ਮੌਤ। ਹਾਂਜੀ,
ਚੋ ਪਈ ਤਬ ਸਿੰਘਾਂ ਨੇ ਬਹੁਤ ਦੁੱਖ ਪਾਇਆ।
ਸਾਧ ਸੰਗਤ ਜੀ, ਮਈ ਦੇ ਮਹੀਨੇ ਵਿਚ ਕਹਿਰ ਦੀ ਗਰਮੀ ਵਿਚ ਨੰਗੇ ਪਿੰਡੇ ਗੁਰੂ ਕੇ ਸਿੱਖ ਲੜ ਰਹੇ ਸਨ ਤੇ ਸਿੰਘਾਂ ਦੇ ਉੱਤੇ ਉਹ ਸਮਾਂ ਸੀਗਾ। ਅੱਜ ਤੇ ਆਪਾਂ ਸਾਡੇ ਨੌਜਵਾਨ ਬਿਨਾਂ ਮਤਲਬ ਦੇ ਦਾੜੀਆਂ ਕੇਸ ਕਟਾ ਕੇ ਆ ਜਾਂਦੇ ਹੈ, ਉਹਨਾਂ ਉੱਤੇ ਕੋਈ ਤਲਵਾਰ ਨਹੀਂ ਧਰੀ, ਕੋਈ ਲੱਖੂ ਨਹੀਂ ਚੜਿਆ ਹੋਇਆ, ਪਰ ਉਹ ਲੱਖੂ ਕਹਿੰਦਾ ਸੀ ਵੀ ਕੇਸਾਂ ਵਾਲੇ ਨਹੀਂ ਰਹਿਣ ਦੇਣੇ। ਗੱਲ ਤਾਂ ਇੰਨੀ ਸੀ, ਹੋਰ ਤਾਂ ਗੱਲ ਕੋਈ ਨਹੀਂ ਸੀ। ਜੇ ਸਿੱਖੀ ਛੱਡ ਦਿੰਦੇ ਘਰ ਚ ਆਰਾਮ ਨਾਲ ਰਹਿ ਸਕਦੇ ਸੀ, ਸੁੱਖ ਨਾਲ ਬਹਿ ਸਕਦੇ ਸੀ, ਸਰਕਾਰ ਦੀ ਈਨ ਮੰਨ ਲੈਂਦੇ, ਪਰ ਉਹਨਾਂ ਨੇ ਗੁਰੂ ਕਲਗੀਆਂ ਵਾਲੇ ਦੇ ਮਿਸ਼ਨ ਨੂੰ ਪੂਰਾ ਕਰਨਾ ਸੀ। ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਲੱਖੂ ਨੇ ਕਹਿਰ ਦੀ ਹਨੇਰੀ ਲੈ ਆਂਦੀ।
ਹਿੰਦਵਾਇਨ ਕੋ ਕੋਣਾ ਤਕਾਇਆ।
ਸਿੰਘਾਂ ਨੇ ਜਦੋਂ ਦੁਖੀ ਹੋਏ, ਸੋਚਿਆ ਵੀ ਸ਼ਾਇਦ ਪਹਾੜ ਦੇ ਹਿੰਦੂ ਸਾਡੀ ਮਦਦ ਕਰ ਦੇਣਗੇ, ਉੱਪਰ ਪਹਾੜੀ ਰਾਜੇ ਹਨ। ਜਦੋਂ ਬੰਦਾ ਮੁਸੀਬਤ ਚ ਫਸਿਆ ਹੁੰਦਾ ਨਾ, ਉਹ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਵਾਲੀ ਗੱਲ ਹੁੰਦੀ ਹੈ, ਉਹ ਸਾਰੇ ਪਾਸੇ ਹੱਥ ਪੈਰ ਮਾਰਦਾ ਵੀ ਸ਼ਾਇਦ ਕੋਈ ਸਾਡੀ ਕਿਤੇ ਸਾਡਾ ਹੱਥ ਅੜ ਜਾਵੇ, ਕਿਤੇ ਕੋਈ ਸਹਾਰਾ ਲੱਗ ਜਾਵੇ। ਕਈ ਦਿਨਾਂ ਤੋਂ ਜਿਨ੍ਹਾਂ ਨੇ ਰੋਟੀ ਨਹੀਂ ਸੀ ਖਾਧੀ, ਜਿਨ੍ਹਾਂ ਨੇ ਪਾਣੀ ਨਹੀਂ ਸੀ ਪੀਤਾ, ਜਿਨ੍ਹਾਂ ਦੇ ਘੋੜੇ ਭੁੱਖ ਨਾਲ ਮਰ ਰਹੇ ਸਨ, ਜਿਨ੍ਹਾਂ ਦੇ ਪਿੱਛੇ ਦੁਸ਼ਮਣ ਦੀਆਂ ਤੋਪਾਂ ਦੇ ਗੋਲੇ ਹਵਾ ਦੇ ਵਿੱਚ ਉਡਾ ਰਹੇ ਸਨ ਸਿੰਘਾਂ ਦੇ ਸਰੀਰਾਂ ਨੂੰ, ਉਹ ਸਿੰਘ ਵਿਚਾਰੇ ਹੁਣ ਕਿੱਧਰ ਜਾਂਦੇ? ਉਹਨਾਂ ਨੇ ਸੋਚਿਆ ਵੀ ਹਿੰਦੂ ਪਹਾੜੀ ਰਾਜੇ ਸ਼ਾਇਦ ਸਾਡੀ ਮਦਦ ਕਰ ਦੇਣ।
ਬੜੇ ਸੋ ਜਾਏ ਪਹਾੜਨ ਚੱਲ।
ਕੋਈ 4,000 ਸਿੰਘਾਂ ਦਾ ਦਲ ਪਹਾੜ ਨੂੰ ਚੜਿਆ। 4,000 ਸਿੰਘ ਲਿਖਿਆ ਇਤਿਹਾਸ ਵਿਚ ਵੀ ਉਹਨਾਂ ਨੇ ਸੋਚਿਆ ਵੀ ਪਹਾੜ ਦੇ ਉੱਪਰ ਚੜੀਏ ਤੇ ਪਹਾੜੀ ਇਲਾਕੇ ਵਿਚ ਟਾਈਮ ਪਾਸ ਕਰੀਏ।
ਕਰੇ ਹਿੰਦੂ ਕਛਮਰੀ ਵੱਲ।
ਸ਼ਾਇਦ ਹਿੰਦੂ ਰਾਜੇ, ਜੰਮੂ ਦਾ ਰਾਜਾ ਤੇ ਹੋਰ ਰਾਜੇ ਸਾਡੀ ਮਦਦ ਕਰ ਦੇਣ।
ਹਿੰਦੂ ਕੋ ਪਾਰਨ ਤੁਰਕਨ ਗਾਰਨ।
ਕਿਉਂਕਿ ਗੁਰੂਆਂ ਨੇ ਪੰਥ ਸਾਜਿਆ ਸੀ ਹਿੰਦੂ ਧਰਮ ਦੀ ਰੱਖਿਆ ਵਾਸਤੇ, ਤੇ ਹਿੰਦੂਆਂ ਨੂੰ ਇਹਨਾਂ ਦਾ ਪਤਾ ਹੋਵੇਗਾ ਹੀ ਵੀ ਗੁਰੂ ਕਲਗੀਧਰ ਦਾ ਖਾਲਸਾ ਸਾਡੀ ਰੱਖਿਆ ਕਰਨ ਲਈ ਲੜ ਰਿਹਾ ਹੈ।
ਪਇਓ ਖਾਲਸਾ ਇਸੀ ਕਾਰਨ।
ਇਸੇ ਕਾਰਨ ਖਾਲਸਾ ਪੰਥ ਪ੍ਰਗਟ ਹੋਇਆ ਹੈ।
ਨੈ ਜਾਣਿਓ ਯੈ ਤੁਰਕਨ ਪਾਈ।
ਤੇ ਇਹ ਸਿੰਘਾਂ ਨੇ ਨਹੀਂ ਸੋਚਿਆ ਵੀ ਆਹ ਜਿਹੜਾ ਸਾਡੇ ਮਗਰ ਲੱਗਾ ਇਹ ਵੀ ਤੇ ਹਿੰਦੂ ਹੀ ਹੈ। ਦੇਖੋ ਜਦੋਂ ਸਮਾਂ ਆਇਆ ਕਿਹੋ ਜਿਹਾ ਸਮਾਂ ਬਣਿਆ, ਪਤਾ ਪਤਾ ਵੈਰੀ ਬਣ ਗਿਆ।
ਹਾਂਜੀ, ਹਮਰੇ ਸੰਗ ਬੋ ਕਰੇ ਬੁਰਾਈ।
ਇਹ ਸਿੰਘਾਂ ਨੇ ਸੋਚਿਆ ਨੀ ਵੀ ਇਹ ਹਿੰਦੂ ਰਾਜੇ ਵੀ ਸਾਡੇ ਵੈਰੀ ਬਣਨਗੇ।
ਜਿਨ ਬੰਦੇ ਸੋ ਦਗਾ ਕਮਾਈ।
ਇਹ ਉਹੀ ਪਹਾੜੀ ਰਾਜੇ ਨੇ ਜਿਨ੍ਹਾਂ ਨੇ ਬੰਦੇ ਬਹਾਦਰ ਨਾਲ ਦਗਾ ਕੀਤਾ ਸੀ।
ਸਦਿਓ ਬੰਦਾ ਕੁਮਕੈ ਤਾਈ।
ਬੰਦੇ ਨੂੰ ਆਪਣੇ ਕੋਲ ਸੱਦ ਕੇ ਕੈਦ ਕਰਵਾ ਦਿੱਤਾ ਸੀ।
ਜਬ ਬੰਦੇ ਨੇ ਤੁਰਕ ਸੋ ਮਾਰੇ।
ਜਦੋਂ ਬੰਦੇ ਨੇ ਤੁਰਕਾਂ ਨੂੰ ਸੋਧੇ ਲਾਏ ਸਨ।
ਕਰਾਈ ਬੰਦੇ ਕੀ ਇਨ ਫਿਰ ਹਾਰੇ।
ਇਹਨਾਂ ਨੇ ਬੰਦੇ ਨੂੰ ਹਰਾ ਦਿੱਤਾ ਸੀ ਪਹਾੜੀ ਰਾਜਿਆਂ ਨੇ। ਆਪਣੀ ਲੜਕੀ ਦੇ ਕੇ ਚੰਬੇ ਦੇ ਰਾਜੇ ਨੇ ਜਵਾਈ ਬਣਾ ਲਿਆ, ਬਾਅਦ ਚ ਕੈਦ ਕਰਾ ਦਿੱਤਾ। ਕਿੰਨਾ ਕੁਝ ਹੋਇਆ ਬਾਬੇ ਬੰਦੇ ਬਹਾਦਰ ਨਾਲ। ਸੋ ਉਹ ਗੱਲਾਂ ਸਿੰਘ ਭੁੱਲ ਗਏ, ਪਹਾੜ ਨੂੰ ਚੜ ਬੈਠੇ। ਜਿਹੜੇ ਉਹ ਸਿੰਘ ਪਹਾੜ ਨੂੰ ਗਏ, ਸਾਧ ਸੰਗਤ ਜੀ ਉਹਨਾਂ ਦੀ ਬਹੁਤ ਮਾੜੀ ਹਾਲਤ ਹੋਈ। ਉਹਨਾਂ ਵਿੱਚੋਂ ਕੋਈ ਮਸੀਹ ਬਚਿਆ ਹੋਵੇ, ਉਹ ਸਾਰੇ ਦੇ ਸਾਰੇ ਪਹਾੜੀਆਂ ਨੇ ਪਹਾੜਾਂ ਤੋਂ ਥੱਲੇ ਸਿੱਟ ਸਿੱਟ ਕੇ ਮਾਰ ਦਿੱਤੇ। ਸਣੇ ਘੋੜਿਆਂ ਦੇ ਸਿੰਘ ਖਤਮ ਕਰ ਦਿੱਤੇ। ਜਿਹੜੇ ਸਿੰਘ ਬਾਕੀ ਬਚੇ ਸਨ ਉਹ ਫਿਰ ਇੱਧਰ ਨੂੰ ਕਿਸ ਤਰ੍ਹਾਂ ਸ੍ਰੀ ਹਰਗੋਬਿੰਦਪੁਰੇ ਵੱਲ ਨੂੰ ਤੇ ਫਿਰ ਮਾਲਵੇ ਵੱਲ ਨੂੰ ਵਧਣਗੇ। ਵੱਡੇ ਛੋਟੇ ਘੱਲੂ ਘਾਰੇ ਦੀ ਇਹ ਕਥਾ ਚੱਲ ਰਹੀ ਹੈ। ਆਪਾਂ ਸਰਵਣ ਕਰਨੀ ਸਮੇਂ ਦੇ ਲਿਹਾਜ਼ ਨੂੰ।